ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਸਰਬ ਕਲਾ ਭਰਭੂਰ ਪ੍ਰਭ, ਬਿਰਥਾ ਜਾਨਣ ਹਾਰ, ਜੰਗ ਕੈ ਸਿਮਰਨ ਉਧਰਿਐ, ਨਾਨਕ ਤਿਸ ਬਲਹਾਰ। ਕਲਾ ਦਾ ਅਰਥ ਹੈ ਸ਼ਕਤੀ। ਜੋ ਪ੍ਰਮਾਤਮਾ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ, ਪੂਰਨ ਹੈ। ਬਿਰਥਾ ਦਾ ਅਰਥ ਹੈ ਪੀੜਾ, ਦੁੱਖ ਦਰਦ। ਸੇਵਕਾਂ ਦੇ ਦੁੱਖ ਦਰਦ ਪੀੜਾ ਨੂੰ ਜਾਣਨ ਹਾਰ ਹੈ। ਜੰਗ ਕੈ ਸਿਮਰਨ ਉਧਰਿਐ, ਨਾਨਕ ਤਿਸ ਬਲਹਾਰ। ਉਹ ਅਕਾਲ ਪੁਰਖ ਜੋ ਸਰਬ ਕਲਾ ਭਰਭੂਰ ਪ੍ਰਭ, ਬਿਰਥਾ ਜਾਣਨ ਹਾਰ, ਜੰਗ ਕੈ ਸਿਮਰਨ ਉਧਰਿਐ, ਸਾਹਿਬ ਫਰਮਾਉਂਦੇ ਹਨ, ਉਸ ਦੇ ਸਿਮਰਨ ਸਦਕਾ ਉਧਾਰ ਹੋ ਜਾਂਦਾ ਹੈ, ਅਵਗੁਣਾਂ ਤੋਂ ਬਚ ਜਾਈਦਾ ਹੈ, ਗੁਣ ਆ ਜਾਂਦੇ ਹਨ, ਨਿਸਤਾਰਾ ਹੋ ਜਾਂਦਾ ਹੈ। ਮੈਂ ਉਸ ਪਰਮਾਤਮਾ ਤੋਂ ਸਦਾ ਲਈ ਸਦਕੇ ਜਾਂਦਾ ਹਾਂ। ਸਭ ਨੂੰ ਉਸ ਤੋਂ ਬਲਹਾਰ ਜਾਣਾ ਚਾਹੀਦਾ ਹੈ। ਅਸ਼ਟਪਦੀ ਟੁੱਟੀ ਗੰਢਣ ਹਾਰ ਗੋਪਾਲ, ਅਸੀਂ ਟੁੱਟ ਗਏ। ਜੁੜੀਏ ਕਿਵੇਂ? ਉਹ ਆਪ ਹੀ ਜੋੜਦਾ ਹੈ। ਟੁੱਟੀ ਜੋ ਪ੍ਰੀਤ ਟੁੱਟ ਗਈ, ਸੁਰਤੀ ਟੁੱਟ ਗਈ, ਟੁੱਟੀ ਗੰਢਣ ਹਾਰ ਗੋਪਾਲ, ਉਹ ਸ੍ਰਿਸ਼ਟੀ ਨੂੰ ਪਾਲਣ ਵਾਲਾ, ਟੁੱਟੀ ਨੂੰ ਜੋੜਨ ਵਾਲਾ, ਗੰਢਣ ਵਾਲਾ ਆਪ ਹੈ। ਇਹ ਸੱਚ ਹੈ। ਅੱਜ ਅਸੀਂ ਕਥਾ ਸੁਣਦੇ ਹਾਂ ਤੇ ਸਮਝਦੇ ਹਾਂ, ਸੁਣ ਕੇ ਜੁੜ ਜਾਵਾਂਗੇ। ਕੀਰਤਨ ਸੁਣਦੇ ਹਾਂ, ਜੁੜ ਜਾਵਾਂਗੇ। ਅਸੀਂ ਪਾਠ ਸੁਣਦੇ ਹਾਂ, ਜੁੜ ਜਾਵਾਂਗੇ। ਉਪਦੇਸ਼ ਸੁਣਦੇ ਹਾਂ, ਜੁੜ ਜਾਵਾਂਗੇ। ਇੱਕ ਦਿਨ ਧਰਤੀ ਹੀ ਨਹੀਂ ਸੀ, ਕੋਈ ਧਾਰਮਿਕ ਗ੍ਰੰਥ ਨਹੀਂ ਸੀ, ਕੋਈ ਉਪਦੇਸ਼ਕ ਨਹੀਂ ਸੀ। ਉਸ ਦਿਨ ਜੀਵ ਇਹ ਕਿਵੇਂ ਜੁੜਿਆ? ਪਹਿਲਾ ਜੀਵ ਜੋ ਸੰਸਾਰ ਤੇ ਆਇਆ, ਸਾਹਿਤ ਤੇ ਬਾਣੀ ਵਿੱਚ ਇੱਥੇ ਤੱਕ ਲਿਖਦੇ ਨੇ, ਮੁੱਖ ਤਲੈ ਪੈਰ ਉੱਪਰ ਵਸੰਦੋ ਕੋਥੜੈ ਥਾਂਏ, ਨਾਨਕ ਸੋ ਧਨੀ ਕਿਉਂ ਵਸਾਰਿਓ, ਉਧਰਿਓ ਜਿਸਦਾ ਨਾਂ ਏ। ਮਾਤਾ ਦੇ ਗਰਭ ਵਿੱਚ ਉਲਟਾ ਜੀਵ ਉਲਟਾ ਲਟਕਿਆ ਹੋਇਆ, ਸਵਾਸ ਸਵਾਸ ਸਿਮਰਨ ਕਰ ਰਿਹਾ ਸੀ। ਉੱਥੇ ਕੌਣ ਕਥਾ ਸੁਣਾ ਰਿਹਾ ਸੀ? ਕਿਸਨੇ ਪ੍ਰੇਰਣਾ ਦਿੱਤੀ? ਬਸ ਇੱਕ ਹੀ ਹੈ, ਟੁੱਟੀ ਗੰਢਣ ਹਾਰ ਗੋਪਾਲ। ਉਹ ਟੁੱਟੀ ਪ੍ਰੀਤੀ ਨੂੰ ਗੰਢਣ ਵਾਲਾ ਹੈ। ਸਰਬ ਜੀਆਂ ਆਪੇ ਪ੍ਰਤਪਾਲ, ਸਾਰੇ ਜੀਵਾਂ ਦੀ ਆਪ ਪਾਲਣਾ ਕਰਦਾ ਹੈ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਸਾਰੇ ਜੀਵਾਂ ਦੀ ਚਿੰਤਾ ਜਿਸਦੇ ਮਨ ਵਿੱਚ ਹੈ, ਤਿਸ ਤੇ ਬਿਰਥਾ ਕੋਈ ਨਾ ਹੈ, ਉਸ ਤੋਂ ਖਾਲੀ ਕੋਈ ਨਹੀਂ ਜੋ ਉਸ ਦੀ ਕਿਰਪਾ ਦਾ ਪਾਤਰ ਨਾ ਹੋਵੇ। ਰੇ ਮਨ ਮੇਰੇ ਸਦਾ ਹਰ ਜਾਪ, ਹੇ ਮੇਰੇ ਮਨ, ਐਸੇ ਪ੍ਰਭੂ ਨੂੰ ਸਦਾ ਵਾਸਤੇ ਜਪਦਾ ਰਹੋ। ਅਵਨਾਸੀ ਪ੍ਰਭ ਆਪੇ ਆਪ, ਉਹ ਨਾਸ ਰਹਿਤ ਪ੍ਰਭੂ ਆਪ ਹੀ ਆਪ ਹੈ, ਭਾਵ ਕੇਵਲ ਤੇ ਕੇਵਲ ਟੁੱਟੀ ਗੰਢਣ ਵਾਲਾ ਇੱਕ ਹੀ ਹੈ, ਪਾਲਣਾ ਕਰਨ ਵਾਲਾ ਇੱਕ ਹੀ ਹੈ, ਸਾਡੀ ਚਿੰਤਾ ਕਰਨ ਵਾਲਾ ਇੱਕ ਹੀ ਹੈ, ਸਾਡੀਆਂ ਅਰਦਾਸਾਂ ਸੁਣਨ ਵਾਲਾ ਤੇ ਸੁਣ ਕੇ ਸਾਡੇ ਦੁੱਖ ਦੂਰ ਕਰਨ ਵਾਲਾ ਕੇਵਲ ਇੱਕ ਹੀ ਹੈ। ਆਪਣ ਕੀਆ ਕਛੂ ਨਾ ਹੋਏ, ਆਪਣਾ ਕੀਤਾ ਕੁਛ ਵੀ ਨਹੀਂ ਹੁੰਦਾ। ਜੇ ਸੌ ਪ੍ਰਾਣੀ ਲੋਚੈ ਕੋਏ, ਸੈਂਕੜੇ ਵਾਰ ਕੋਈ ਪ੍ਰਾਣੀ ਲੋਚਦਾ ਰਹੇ, ਮੈਂ ਇਹ ਕੰਮ ਕਰ ਲਵਾਂਗਾ, ਇਹ ਕਰ ਲਵਾਂਗਾ। ਸੱਚ ਤੇ ਇਹ ਹੈ, ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਮਤਾ ਪਕਾਉਂਦਾ ਹੈ ਕਿ ਲਹਿੰਦੇ ਨੂੰ ਜਾਣਾ, ਪਰ ਚੜ੍ਹਦੇ ਨੂੰ ਜਾਣਾ ਪੈ ਜਾਂਦਾ ਹੈ। ਜੋ ਅਨਰੂਪਿਓ ਠਾਕੁਰ ਮੇਰੇ, ਹੋਏ ਰਹੀ ਉਹ ਬਾਤ। ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜੋ ਕਰਤਾ ਕਰਦਾ ਉਹੀ ਹੁੰਦਾ, ਆਪਣ ਕੀਆ ਕਛੂ ਨਾ ਹੋਏ। ਜੇ ਸੌ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾ ਹੀ ਤੇਰਾ ਕਿਛ ਕਾਮ। ਉਸ ਪਰਮਾਤਮਾ ਤੋਂ ਬਿਨਾਂ ਤੇਰੇ ਕੰਮ ਆਉਣ ਵਾਲਾ ਕੁਛ ਵੀ ਨਹੀਂ। ਗਤ ਨਾਨਕ ਜਪ ਏਕ ਹਰ ਨਾਮ, ਸਾਹਿਬ ਜੀ ਫਰਮਾਉਂਦੇ ਨੇ, ਤੇਰੀ ਆਤਮਕ ਅਵਸਥਾ ਉੱਚੀ ਤਾਂ ਹੋਵੇਗੀ, ਮੁਕਤੀ ਤਾਂ ਹੋਵੇਗੀ, ਇੱਕ ਪਰਮਾਤਮਾ ਦਾ ਹਰੀ ਦਾ ਨਾਮ ਜਪ। ਰੂਪਵੰਤ ਹੋਏ ਨਾ ਹੀ ਮੋਹ ਹੈ। ਭਾਈ, ਜੇ ਰੂਪ ਰੱਬ ਨੇ ਦਿੱਤਾ ਹੋਵੇ, ਸ਼ੀਸ਼ੇ ਵਿੱਚੋਂ ਆਪਣਾ ਮੂੰਹ ਵੇਖ ਕੇ ਕਿਤੇ ਬੰਦਾ ਆਪਣੇ ਆਪ 'ਤੇ ਮਸਤ ਨਾ ਹੋ ਜਾਵੇ ਕਿ ਮੈਂ ਬਹੁਤ ਸੁੰਦਰ ਹਾਂ। ਸੁੰਦਰਤਾ ਹੈ ਤੇਰੇ ਚਿਹਰੇ 'ਤੇ ਹੈ, ਪਰ ਤੇਰੀ ਨਹੀਂ। ਇਹ ਕਿਸੇ ਦੀ ਬਖਸ਼ੀ ਹੋਈ ਹੈ, ਕਿਸ ਦੀ ਹੈ? ਪ੍ਰਭ ਕੀ ਜੋਤ ਸਗਲ ਖੱਟ ਸੋ ਹੈ, ਪ੍ਰਭੂ ਦੀ ਜੋਤ ਸਾਰੇ ਸਰੀਰਾਂ ਵਿੱਚ ਸ਼ੋਭਾ ਪਾ ਰਹੀ ਹੈ। ਧੰਨ ਹਨ ਉਹ ਜਿਨ੍ਹਾਂ ਇਸ ਗੱਲ ਨੂੰ ਸਮਝ ਲਿਆ ਕਿ ਸੁੰਦਰਤਾ ਉਸ ਦੀ ਜੋਤ ਦੀ ਹੈ। ਜਿਸ ਦਿਨ ਉਸ ਦੀ ਜੋਤ ਨਾ ਰਹੀ, ਮੁਰਦਾ ਕਿੰਨਾ ਕੁ ਸੁੰਦਰ ਲੱਗਦਾ ਹੈ। ਇਹ ਉਸ ਦੀ ਜੋਤ ਸ਼ੋਭਾ ਪਾ ਰਹੀ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਚਾਰ ਪੈਸੇ ਆ ਗਏ, ਇਹ ਧਨਵਾਨ ਹੋ ਕੇ ਕੋਈ ਹੰਕਾਰ ਕਰੇ ਤੇ ਕੀ ਕਰੇ? ਇਹ ਫਬਦਾ ਹੈ ਨਹੀਂ, ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ। ਇਹ ਸਾਰਾ ਦਰਬ, ਦਰਬ ਦਾ ਅਰਥ ਹੈ ਧਨ ਦੌਲਤ, ਇਹ ਸਭ ਕੁਛ ਉਸੇ ਦਾ ਦਿੱਤਾ ਹੋਇਆ ਹੈ। ਅੱਤ ਸੂਰਾ ਜੇ ਕੋ ਕੁਹਾਵੇ, ਭਾਈ ਜੇ ਕੋ ਅੱਤ ਬਲੀ ਅਖਵਾਵੇ ਕਿ ਮੈਂ ਬਹੁਤ ਸੂਰਮਾ ਹਾਂ, ਮੇਰੀਆਂ ਬਾਹਾਂ ਵਿੱਚ ਬੜਾ ਬਲ ਹੈ, ਪ੍ਰਭ ਕੀ ਕਲਾ ਬਿਨਾਂ ਕਹਿਤਾਵੇ, ਪ੍ਰਭੂ ਦੀ ਦਿੱਤੀ ਹੋਈ ਤਾਕਤ ਤੋਂ ਬਿਨਾਂ ਕਿੱਥੇ ਦੌੜ ਸਕਦਾ ਹੈ, ਕਿੱਥੇ ਜਾ ਸਕਦਾ ਹੈ? ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਣ ਹਾਰ ਜਾਣੇਗਾ ਵਾਰ। ਜੇ ਕੋਈ ਦਾਤਾ ਬਣ ਕੇ ਬੈਠ ਜਾਏ ਕਿ ਮੈਂ ਵੰਡਦਾ ਹਾਂ, ਮੈਂ ਦਿੰਦਾ ਹਾਂ, ਦੇਣ ਹਾਰ ਦਾਤਾ ਉਸਨੂੰ ਬੇਸਮਝ ਸਮਝਦਾ ਹੈ। ਤੂੰ ਦਾਤਾ ਨਹੀਂ, ਤੂੰ ਭਿਖਾਰੀ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਉਂਦੇ ਹਨ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਦੇਹ ਬਹੀਨ ਸਨੇਹ ਸਭੋ ਤਨ, ਨਹਿ ਬਰਕਤ ਅਗੈ ਅਸ਼ੈ ਹੈ। ਕਿਹਨਾਂ ਕਿਹਨਾਂ ਨੂੰ ਦੇ ਰਿਹਾ? ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੋ ਤੁਮਰੀ ਸ਼ੁੱਧ, ਸੁੰਦਰ ਸ਼੍ਰੀ ਪਦਮਾ ਪਤ ਲੈ ਹੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਣ ਹਾਰ ਜਾਣੇਗਾ ਵਾਰ। ਜਿਸ ਗੁਰਪ੍ਰਸਾਦ ਟੁੱਟੇ ਹੋਂ ਰੋਗ, ਗੁਰੂ ਦੀ ਕਿਰਪਾ ਦੁਆਰਾ ਜਿਸ ਦਾ ਹੋਮੇ ਦਾ ਰੋਗ ਟੁੱਟ ਜਾਏ, ਨਾਨਕ ਸੋ ਜਨ ਸਦਾ ਅਰੋਗ। ਸਾਹਿਬ ਫਰਮਾਉਂਦੇ ਹਨ, ਉਹ ਸੇਵਕ ਸਦਾ ਲਈ ਅਰੋਗ ਹੈ, ਪਰ ਇਹ ਰੋਗ ਦੂਰ ਹੁੰਦਾ ਗੁਰੂ ਦੀ ਕਿਰਪਾ ਨਾਲ, ਇਸ ਤੋਂ ਬਿਨਾਂ ਨਹੀਂ। ਜਿਉਂ ਮੰਦਰ ਕੋ ਥੰਮੈ ਥੰਮਨ, ਹਰ ਮਨੁੱਖ ਭਾਵੇਂ ਕੋਈ ਸਿਮਰਨ ਕਰਦਾ ਹੈ ਜਾਂ ਨਹੀਂ ਕਰਦਾ, ਬਾਣੀ ਪੜ੍ਹਦਾ ਹੈ ਜਾਂ ਨਹੀਂ ਪੜ੍ਹਦਾ, ਕਦੀ ਗੁਰਦੁਆਰੇ ਗਿਆ ਹੈ ਜਾਂ ਨਹੀਂ ਗਿਆ, ਇੱਕ ਪ੍ਰਸ਼ਨ ਹਰ ਇੱਕ ਦਾ, ਮਨ ਨਹੀਂ ਟਿਕਦਾ। ਹੁਣ ਪਹਿਲੀ ਗੱਲ ਇਹ ਸਮਝ ਆਏ, ਮਨ ਹੈ ਕਿ? ਮਨ ਹੈ ਵਿਚਾਰਾਂ ਦਾ ਬਣਿਆ, ਮਨ ਕੋਈ ਸਥੂਲ ਨਹੀਂ। ਚਾਰ ਭਾਗ ਵਿਦਵਾਨਾਂ ਕੀਤੇ ਨੇ ਇਸ ਤੇ, ਬਾਣੀ ਵਿੱਚ ਵੀ ਐਸਾ ਲਿਖਿਆ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੇ ਸ਼ੁੱਧ। ਮਨ ਦਾ ਟਿਕਣਾ ਕੀ ਹੈ? ਸੰਕਲਪ ਵਿਕਲਪਾਂ ਦਾ ਠੀਕ ਹੋਣਾ। ਮਨ ਦਾ ਟਿਕਣਾ ਕੀ ਹੈ? ਬੁੱਧ ਦੇ ਫੈਸਲੇ ਠੀਕ ਹੋਣੇ। ਮਨ ਦਾ ਟਿਕਣਾ ਕੀ ਹੈ? ਚੇਤੇ ਸ਼ਕਤੀ ਵਿੱਚ ਯਾਦਾਂ ਠੀਕ ਆਉਣੀਆਂ। ਮਨ ਦਾ ਟਿਕਣਾ ਕੀ ਹੈ? ਅਹੋਂ ਦਾ ਸੋਧਿਆ ਜਾਣਾ। ਸੰਕਲਪ ਵਿਕਲਪ ਗਲਤ ਹੋਣ, ਆਪੇ ਕੁਛ ਬਣਾ ਲਿਆ ਢਾ ਲਿਆ, ਬੁੱਧ ਫੈਸਲੇ ਕਰਕੇ ਆਖੇ ਇਹ ਠੀਕ ਨਹੀਂ ਹੋਇਆ, ਇੰਜ ਕਰਨਾ ਚਾਹੀਦਾ ਸੀ, ਮਨ ਕਿਵੇਂ ਟਿਕੇ? ਚੇਤੇ ਵਿੱਚ ਬੁਰੇ ਬੁਰੇ ਖਿਆਲ ਆਉਣ, ਮਨ ਕਿਵੇਂ ਟਿਕੇ? ਇਹ ਮੇਰਾ ਹੈ, ਇਹ ਮੇਰੀ ਵਸਤੂ ਹੈ, ਮੈਂ ਹਾਂ, ਨਹੀਂ। ਜਦੋਂ ਮਨ ਟਿਕਦਾ, ਸੰਕਲਪ ਵਿਕਲਪ ਠੀਕ ਹੁੰਦੇ ਨੇ, ਬੁੱਧ ਫੈਸਲੇ ਠੀਕ ਕਰਦੀ ਹੈ, ਚੇਤੇ ਵਿੱਚ ਪਰਮਾਤਮਾ ਆਉਂਦਾ ਹੈ, ਫਿਰ ਬੰਦਾ ਮੇਰਾ ਮੇਰਾ ਇੰਜ ਨਹੀਂ ਕਰਦਾ ਕਿ ਸਭ ਕੁਝ ਮੇਰਾ, ਸਗੋਂ ਕਹਿੰਦਾ ਮੈਂ ਤੇਰਾ ਹਾਂ, ਮੈਂ ਤੇਰਾ ਹਾਂ, ਸਭ ਕੁਛ ਤੇਰਾ ਹੈ। ਪਰ ਇਹ ਕਿਵੇਂ ਹੋਵੇ? ਡੋਲ ਤੇ ਛੱਤ ਲਈ ਥੰਮੀ ਹੋਵੇ ਤੇ ਛੱਤ ਟਿਕ ਜਾਂਦਾ, ਇੱਥੇ ਮਨ ਦਾ ਛੱਤ ਕਿਵੇਂ ਟਿਕੇ? ਜਿਉਂ ਮੰਦਰ ਕੋ ਥੰਮੈ ਥੰਮਨ, ਮੰਦਰ ਨੂੰ ਜਿਵੇਂ ਥੰਮੀ ਥੰਮ ਲੈਂਦੀ ਹੈ, ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ, ਗੁਰੂ ਦਾ ਸ਼ਬਦ ਮਨ ਵਾਸਤੇ ਥੰਮੀ ਹੈ, ਮਨ ਨੂੰ ਅਡੋਲ ਕਰ ਦਿੰਦਾ ਹੈ। ਜਿਉਂ ਪਾਖਾਨ ਨਾਵ ਚੜ੍ਹ ਤਰੈ, ਜਿਵੇਂ ਬੇੜੀ ਤੇ ਚੜ੍ਹ ਕੇ ਪੱਥਰ ਵੀ ਤਰ ਜਾਂਦੇ ਹਨ। ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ, ਪੱਥਰ ਜਿਵੇਂ ਬੇੜੀ ਤੇ ਚੜ੍ਹ ਗਿਆ ਤੇ ਤਰ ਗਿਆ, ਪ੍ਰਾਣੀ ਗੁਰੂ ਦੇ ਚਰਨਾਂ ਨਾਲ ਲੱਗ ਕੇ ਪਾਰ ਹੋ ਜਾਂਦਾ, ਨਿਸਤਾਰਾ ਹੋ ਜਾਂਦਾ ਦਸ਼ਮੇਸ਼ ਪਿਤਾ ਨੇ। ਗੋਦਾਵਰੀ ਨਦੀ ਦੇ ਕਿਨਾਰੇ ਇੱਕ ਵਾਰ ਪੱਥਰ ਫੜਿਆ ਸੀ, ਹੱਥ ਵਿੱਚ ਪੱਥਰ ਨਾਲ ਖੇਡ ਰਹੇ, ਫਿਰ ਉਹ ਪੱਥਰ ਗੋਦਾਵਰੀ 'ਚ ਸੁੱਟ ਦਿੱਤਾ। ਸਿੱਖਾਂ ਨੂੰ ਪੁੱਛਦੇ ਨੇ, ਸਿੱਖੋ ਪੱਥਰ ਡੁੱਬ ਗਿਆ? ਕਹਿਣ ਲੱਗੇ, ਹਾਂ ਪਾਤਸ਼ਾਹ ਡੁੱਬ ਗਿਆ, ਠੋਸ ਹੈ, ਪਾਣੀ 'ਚ ਪੱਥਰ ਡੁੱਬ ਜਾਂਦੇ ਨੇ। ਭਾਈ ਦਇਆ ਸਿੰਘ ਕਹਿਣ ਲੱਗੇ, ਨਹੀਂ, ਗੁਰੂ ਦੇ ਹੱਥ ਵਿੱਚੋਂ ਨਿਕਲ ਗਿਆ ਤਾਂ ਡੁੱਬਾ, ਹੱਥ ਵਿੱਚ ਰਹਿੰਦਾ ਕਦੀ ਨਾ ਡੁੱਬਦਾ। ਬੇੜੀ ਦੇ ਵਿੱਚ ਪੱਥਰ ਤਰ ਜਾਂਦਾ, ਗੁਰੂ ਦੇ ਹੱਥ ਵਿੱਚ ਸਿੱਖ ਤਰ ਜਾਂਦਾ। ਹੱਥੋਂ ਗਿਆ ਸੋ ਗਿਆ, ਗੁਰੂ ਦੇ ਚਰਨ ਛੱਡੇ ਤੇ ਡੁੱਬ ਗਿਆ। ਜਿਉਂ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੀਪਕ ਪ੍ਰਗਾਸ਼, ਜਿਵੇਂ ਅੰਧਕਾਰ ਵਿੱਚ ਦੀਵੇ ਦਾ ਪ੍ਰਕਾਸ਼ ਹੋ ਜਾਂਦਾ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਗੁਰੂ ਦੇ ਦੀਦਾਰ ਕਰਕੇ ਮਨ ਖਿੜਾ ਵਿੱਚ ਆ ਜਾਂਦਾ ਹੈ। ਇੱਕ ਬਚਨ ਹੈ, ਅੰਦਰ ਸੱਚਾ ਨੇਹ ਲਾਇਆ ਪ੍ਰੀਤਮੇ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ, ਇਹ ਜਿਵੇਂ ਕੋਈ ਉਦਿਆਨ ਜੰਗਲ ਵਿੱਚ ਹੋਵੇ, ਭਟਕਦਾ ਹੋਵੇ, ਅਚਾਨਕ ਰਸਤਾ ਮਿਲ ਜਾਏ, ਕਿੰਨਾ ਪ੍ਰਸੰਨ ਹੁੰਦਾ ਕਿ ਮੈਨੂੰ ਰਾਹ ਮਿਲ ਗਿਆ। ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆ ਕੇ ਸ਼ਬਦ ਦਾ ਪ੍ਰਕਾਸ਼, ਸ਼ਬਦ ਦਾ ਨੂਰ ਬਰਸਦਾ ਹੈ, ਜੀਵਨ ਦਾ ਰਸਤਾ ਮਿਲ ਜਾਂਦਾ ਹੈ। ਵਰਨਾ ਮਨੁੱਖ ਵੀ ਸੰਸਾਰ ਜੰਗਲ ਵਿੱਚ ਭਟਕਿਆ ਪਿਆ ਹੈ। ਬਾਣੀ ਦਾ ਫਰਮਾਨ ਹੈ, ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਤਿੰਨ ਸੰਤਨ ਕੀ ਬਾਛੋਂ ਧੂਰ, ਨਾਨਕ ਕੀ ਹਰ ਲੋਚਾ ਪੂਰ। ਐਸੇ ਸੰਤ ਜਨ ਜਿਨ੍ਹਾਂ ਦੀ ਸੰਗਤ ਨਾਲ ਜੀਵਨ ਦਾ ਮਾਰਗ ਮਿਲਦਾ ਹੈ, ਹੇ ਪ੍ਰਮਾਤਮਾ ਮੈਂ ਉਹਨਾਂ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ। ਹੇ ਪ੍ਰਭੂ ਮੇਰੀ ਇਹ ਖਾਹਿਸ਼ ਪੂਰੀ ਕਰ, ਮੇਰੀ ਇਹ ਲਾਲਸਾ ਪੂਰੀ ਕਰ। ਮਨ ਮੂਰਖ ਕਾਹੇ ਬਿਲ ਲਾਈਏ, ਹੇ ਮੂਰਖ ਮਨ ਕਿਉਂ ਵਿਰਲਾਪ ਕਰਦਾ ਹੈ? ਪੂਰਬ ਲਿਖੇ ਕਾ ਲਿਖਿਆ ਪਾਈਐ, ਜੋ ਪਿਛਲਾ ਬੀਜਿਆ ਆਖਰ ਵੱਢਣਾ ਪੈਂਦਾ ਹੈ, ਜੋ ਕੀਤਾ ਹੈ ਉਹ ਭੋਗਣਾ ਹੀ ਪੈਂਦਾ ਹੈ। ਦੁੱਖ ਸੁੱਖ ਪ੍ਰਭ ਦੇਵਨ ਹਾਰ, ਦੁੱਖ ਸੁੱਖ ਤੈਨੂੰ ਹੋਰ ਕਿਸੇ ਨਹੀਂ ਦਿੱਤਾ, ਦੁੱਖ ਸੁੱਖ ਦੇਣ ਵਾਲਾ ਪ੍ਰਭੂ ਆਪ ਹੀ ਹੈ। ਅਵਰ ਤਿਆਗ ਤੂੰ ਤਿਸੇ ਚਿਤਾਰ, ਹੋਰ ਸਭ ਕੁਝ ਛੱਡ ਦੇ, ਹੋਰ ਆਸਰੇ ਤਿਆਗ ਦੇ, ਹੋਰ ਆਸਾਂ ਹੋਰ ਟੇਕ ਛੱਡ ਦੇ, ਇੱਕ ਪ੍ਰਮਾਤਮਾ ਨੂੰ ਹੀ ਯਾਦ ਕਰ। ਜੋ ਕੁਛ ਕਰੇ ਸੋਈ ਸੁਖਮਾਨ, ਜੋ ਕੁਛ ਉਹ ਕਰਦਾ ਉਸ ਨੂੰ ਸੁੱਖ ਕਰਕੇ ਮੰਨ ਲੈ। ਭੁੱਲਾ ਕਾਹੇ ਫਿਰੇ ਅਜਾਨ, ਹੇ ਅਨਜਾਨ ਤੂੰ ਕਿਉਂ ਭੁੱਲਾ ਫਿਰਦਾ ਹੈ? ਜੋ ਕੁਛ ਪ੍ਰਭੂ ਕਰਦਾ ਹੈ ਉਸੇ ਵਿੱਚ ਹੀ ਸੁੱਖ ਸਮਝ। ਕੌਣ ਬਸਤ ਆਈ ਤੇਰੇ ਸੰਗ, ਵੱਡਾ ਦੁੱਖ ਹੈ ਵਸਤੂ ਜੋ ਚਾਹੀਦੀ ਸੀ ਕਿਉਂ ਨਹੀਂ ਮਿਲੀ, ਜਾਂ ਜੋ ਕੋਲ ਸੀ ਉਹ ਕਿਉਂ ਚਲੀ ਗਈ। ਤੂੰ ਜਿਸ ਦਿਨ ਆਇਆ ਹੈ ਕਿਹੜੀ ਵਸਤੂ ਤੇਰੇ ਨਾਲ ਆਈ ਸੀ? ਤੂੰ ਖਾਲੀ ਹੱਥ ਆਇਆ ਹੈ? ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ। ਹੇ ਲੋਭੀ ਪਤੰਗੇ ਕਿਉਂ ਲਿਪਟਿਆ ਹੋਇਆ ਹੈ? ਪਤੰਗਾ ਅੱਗ ਦੀ ਜੋਤ ਤੇ ਜਾ ਕੇ ਦੀਵੇ ਤੇ ਸੜ ਜਾਂਦਾ ਹੈ, ਤੂੰ ਵੀ ਲਿਪਟਿਆ ਹੈ ਤੇ ਸੜਨ ਤੋਂ ਬਗੈਰ ਹੋਰ ਕੀ ਹੋਵੇਗਾ? ਦਾਤਾਂ ਦੇ ਨਾਲ ਚਿੰਬੜਨਾ, ਲਿਪਟਣਾ, ਵਰਤਣਾ ਤੇਰਾ ਹੱਕ ਹੈ, ਪਰ ਤੂੰ ਤੇ ਲਿਪਟ ਰਿਹਾ ਹੈ। ਲਿਪਟ ਰਿਹਾ ਰਸ ਲੋਭੀ ਪਤੰਗ, ਕਰਨ ਵਾਲਾ ਕੰਮ ਇੱਕ ਹੈ ਉਹ ਕਰ। ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਘਰ ਜਾਹੇ। ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਜਪ, ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਯੂਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਰਿੰਜਣਾ। ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਘਰ ਜਾਹੇ। ਪਤ ਨਾਲ ਇੱਜ਼ਤ ਨਾਲ ਅੱਗੇ ਪਰਮਾਤਮਾ ਦੇ ਘਰ ਜੋ ਤੇਰਾ ਨਿਜ ਘਰ ਹੈ ਉੱਥੇ ਜਾਵੇਂਗਾ। ਜਿਸ ਵੱਖਰ ਕੌ ਲੈਣ ਤੂੰ ਆਇਆ, ਜਿਹੜਾ ਸੌਦਾ ਵਿਹਾਜਨ ਵਾਸਤੇ ਖਰੀਦਣ ਵਾਸਤੇ ਤੂੰ ਜਗਤ ਵਿੱਚ ਆਇਆ ਹੈ, ਰਾਮ ਨਾਮ ਸੰਤਨ ਕਰ ਪਾਇਆ, ਉਹ ਸੌਦਾ ਹੈ ਨਾਮ ਨਵੇਂ ਹੋਏ ਰਾਮ ਦਾ ਨਾਮ, ਉਹ ਸੰਤਾਂ ਦੇ ਘਰ ਵਿੱਚੋਂ ਉਸ ਦੀ ਪ੍ਰਾਪਤੀ ਹੁੰਦੀ ਹੈ, ਸੰਤਾਂ ਦੇ ਘਰ ਵਿੱਚ ਮਿਲਦਾ ਹੈ। ਤਾਜੇ ਅਭਿਮਾਨ ਲਿਹੋ ਮਨ ਮੋਲ, ਹੰਕਾਰ ਛੱਡ ਦੇ, ਮਨ ਦੇ ਕੇ ਮਨ ਦੇ ਵੱਟੇ ਉਹ ਲੈ ਲੈ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਉਹ ਫਿਰ ਪਰਮਾਤਮਾ ਦਾ ਨਾਮ ਤੱਕੜੀਆਂ ਤੇ ਨਹੀਂ ਚੜਦਾ, ਹਿਰਦੇ ਵਿੱਚ ਹੀ ਜਾਚਿਆ ਜਾਂਦਾ ਹੈ, ਹਿਰਦੇ ਵਿੱਚ ਹੀ ਪਰਖਿਆ ਜਾਂਦਾ ਹੈ, ਹਿਰਦੇ ਵਿੱਚ ਹੀ ਤੋਲਿਆ ਜਾਂਦਾ ਹੈ। ਲਾਦ ਖੇਪ ਸੰਤ ਹੈ ਸੰਗ ਚਾਲ, ਇਹ ਖੇਪ ਲੱਦ ਕੇ, ਹੁਣ ਖੇਪ ਕੀ ਹੈ? ਵਪਾਰ ਵਾਸਤੇ ਜੋ ਮਾਲ ਲੱਦਦੇ ਹਾਂ, ਸੌਦਾ ਲੱਦਦੇ ਹਾਂ, ਉਹ ਖੇਪ ਹੈ। ਇਹ ਖੇਪ ਲੱਦ ਕੇ ਚੱਲ ਕਿੱਥੇ? ਸੰਤ ਹੈ ਸੰਗ ਚਾਲ, ਸੰਤਾਂ ਦੇ ਨਾਲ ਚੱਲ, ਭਾਵ ਸਤ ਸੰਗਤ ਕਰ, ਸੰਗਤ ਵਿੱਚ ਰਹੋ। ਅਵਰ ਤਿਆਗ ਬਿਖਿਆ ਜੰਜਾਲ, ਹੋਰ ਮਾਇਆ ਦੇ ਜੰਜਾਲ ਬੰਧਨ, ਇਹ ਸਾਰੇ ਤਿਆਗ ਦੇ, ਛੱਡ ਦੇ। ਤਨ ਤਨ ਕਹੇ ਸਭ ਕੋਏ, ਜੇ ਤੂੰ ਐਸਾ ਕਰੇ, ਜਿਸ ਨੇ ਵੀ ਅੱਜ ਤੱਕ ਕੀਤਾ ਉਸਨੂੰ ਜਗਤ ਨੇ ਤਨ ਤਨ ਆਖਿਆ ਹੈ, ਤੈਨੂੰ ਸ਼ਾਬਾਸ਼ ਮਿਲੇਗੀ, ਤੇਰੀ ਸ਼ੋਭਾ ਹੋਵੇਗੀ। ਤਨ ਤਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ, ਪਰਮਾਤਮਾ ਦੀ ਦਰਗਾਹ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ, ਜਗਤ ਵਿੱਚ ਸ਼ੋਭਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਤਨ ਤਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ, ਇਹ ਵਪਾਰ ਵਿਰਲਾ ਵਪਾਰ ਹੈ, ਨਾਨਕ ਤੰਕ ਹੈ ਸਦ ਬਲਹਾਰ ਹੈ। ਪਰ ਇਹ ਵਪਾਰ ਹਰ ਇੱਕ ਨਹੀਂ ਕਰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਸੁਪਾਰੀ ਵੇਚਣ ਵਾਲੇ, ਲੌਂਗ ਵੇਚਣ ਵਾਲੇ, ਇਹ ਤੇ ਆਮ ਮਿਲ ਜਾਣਗੇ। ਕਿਨਹੀ ਬਣਜਿਆ ਕਾਂਸ਼ੀ ਤਾਂਬਾ, ਕਿਸੇ ਨੂੰ ਪੁੱਛਿਆ ਕੀ ਵੇਚਣਾ, ਕਹਿਣ ਲੱਗਾ ਜੀ ਕਹਿ, ਕਹਿੰਦੇ ਭਾਂਡੇ, ਤਾਂਬਾ ਵੇਚ ਰਹੇ ਹਾਂ। ਕਿਨਹੀ ਬਣਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋਹ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਹਿੰਦੇ ਨੇ ਸਾਡੀ ਤੇ ਇਹੋ ਜੀ ਖੇਪ ਹੈ। ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਕੋ ਬਣਜਾਰੋ ਰਾਮ ਕੋ, ਹੈ ਕੋਈ ਰੱਬ ਦਾ ਵਪਾਰੀ ਭਾਈ? ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ, ਮੇਰਾ ਇਹ ਟਾਂਡਾ ਮਾਲ ਦਾ ਕਾਫਲਾ ਲੱਦਿਆ ਜਾ ਰਿਹਾ, ਹੈ ਕੋਈ ਨਾਲ ਚੱਲਣ ਵਾਲਾ? ਲਾਦ ਖੇਪ ਸੰਤ ਹੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਤਨ ਤਨ ਕਹੇ ਸਭ ਕੋਏ, ਹਰ ਕੋਈ ਤੈਨੂੰ ਤਨ ਤਨ ਆਖੇਗਾ, ਮੁਖ ਉਜਲ ਹਰ ਦਰਗਾਹ ਸੋਏ, ਰੱਬ ਦੀ ਦਰਗਾਹ ਵਿੱਚ ਮੂੰਹ ਵੀ ਉਜਲਾ ਹੋਵੇਗਾ। ਇਹ ਵਪਾਰ ਵਿਰਲਾ ਵਪਾਰ ਹੈ, ਪਰ ਇਹ ਵਪਾਰ ਕੋਈ ਵਿਰਲਾ ਹੀ ਕਰਦਾ, ਨਾਨਕ ਤੰਕ ਹੈ ਸਦ ਬਲਹਾਰ ਹੈ, ਜਿਹੜਾ ਕਰਦਾ ਹੈ। ਸਾਹਿਬ ਜੀ ਕਹਿੰਦੇ ਨੇ, ਮੈਂ ਉਸ ਤੋਂ ਸਦਾ ਸਦਕੇ ਜਾਣਾ, ਵਪਾਰ ਇਹ ਕਰਨਾ ਚਾਹੁੰਦਾ, ਕਿਵੇਂ ਹੋਵੇਗਾ? ਚਰਨ ਸਾਧ ਕੇ ਤੋਏ ਤੋਏ ਪੀਓ, ਇਹ ਭਾਵਨਾ ਹੈ। ਗੁਰੂ ਦੇ ਚਰਨ, ਗੁਰੂ ਦੀਆਂ ਸੰਗਤਾਂ ਦੇ ਚਰਨ, ਨਾਮ ਜਪਣ ਵਾਲੇ ਮਹਾਂਪੁਰਖਾਂ ਦੇ ਚਰਨਾਂ ਦਾ ਸਤਿਕਾਰ ਹੋਣਾ, ਆਦਰ ਹੋਣਾ, ਇਹ ਮਨ ਦੀ ਭਾਵਨਾ ਹੋਣੀ। ਇਹੀ ਚਰਨ ਧੋ ਕੇ ਪੀਣੇ ਹਨ, ਚਰਨ ਸਾਧ ਕੇ ਧੋਏ ਧੋਏ ਪੀਓ, ਹਰ ਪ੍ਰਸਾਦ ਕਹੋ ਆਪਣਾ ਜੀਓ। ਸਾਧੂ ਜਣਾਂ ਨੂੰ ਆਪਣਾ ਮਨ ਭੇਟ ਕਰਦੇ, ਸਾਧ ਕੀ ਧੂਰ ਕਰੋ ਇਸ਼ਨਾਨ, ਜੈਸਾ ਕਿਹਾ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ। ਸਾਧੂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ, ਸਾਧੂ ਉੱਪਰ ਜਾਈਏ ਕੁਰਬਾਨ। ਸਾਧੂਆਂ ਤੋਂ ਸਦਕੇ ਜਾਣਾ ਚਾਹੀਦਾ ਹੈ, ਸਾਧ ਸੇਵਾ ਵਡਭਾਗੀ ਪਾਈਏ। ਸਾਧੂ ਦੀ ਸੇਵਾ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ, ਸਾਧ ਸੰਗ ਹਰ ਕੀਰਤਨ ਗਾਈਏ। ਸਾਧੂਆਂ ਦੀ ਸੰਗਤ ਵਿੱਚ ਰੱਬ ਦੀ ਸਿਫਤ ਸਲਾਹ ਦਾ ਕੀਰਤਨ ਗਾਈਦਾ ਹੈ, ਅਨਕ ਵਿਘਨ ਤੇ ਸਾਧੂ ਰਾਖੇ। ਸੱਚ ਹੈ ਜੀਵਨ ਵਿੱਚ ਅਨੇਕਾਂ ਵਿਘਨ ਆਉਂਦੇ ਨੇ, ਜੇ ਸੰਤ ਜਨਾਂ ਦਾ ਸੰਗਾ ਹੋਵੇ, ਉਹ ਸੰਗ ਅਨੇਕਾਂ ਔਕੜਾਂ ਤੋਂ, ਅਨੇਕਾਂ ਅਵਗਣਾਂ ਤੋਂ, ਅਨੇਕਾਂ ਵਿਘਨਾਂ ਤੋਂ ਬਚਾ ਲੈਂਦਾ ਹੈ। ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚੱਕ ਹੈ। ਸੰਤਾਂ ਦੀ ਸੰਗਤ ਦਾ ਇਹ ਫਲ ਹੈ, ਸਤਸੰਗੀ ਪਰਮਾਤਮਾ ਦੇ ਗੁਣ ਗਾ ਕੇ ਅੰਮ੍ਰਿਤ ਰਸ ਚੱਖਦਾ ਹੈ, ਫਿਰ ਅਵਗਣ ਕਿਉਂ ਕਰੇ? ਓਟ ਗਈ ਸੰਤੈ ਦਾ ਰਿਆਇਆ, ਮੈਂ ਓਟ ਗ੍ਰਹਿਣ ਕੀਤੀ, ਸਹਾਰਾ ਲਿਆ, ਸੰਤਾਂ ਦੇ ਦਰ ਤੇ ਆਇਆ ਹਾਂ। ਜਿਹੜਾ ਵੀ ਆ ਗਿਆ ਸਰਬ ਸੁਖ ਨਾਨਕ ਤੈ ਪਾਇਆ, ਸਾਹਿਬ ਫਰਮਾਉਂਦੇ ਨੇ ਉਸਨੇ ਸਾਰੇ ਹੀ ਸੁੱਖ ਪ੍ਰਾਪਤ ਕਰ ਲੈ ਜੋ ਸੰਤਾਂ ਦੇ ਦਰ ਤੇ ਆ ਗਿਆ। ਮ੍ਰਿਤਕ ਕਉ ਜੀਵਾਲਨ ਹਾਰ, ਵੇਖੋ ਉਹ ਅਕਾਲ ਪੁਰਖ ਜੋ ਸੰਤਾਂ ਦੀ ਟੇਕ ਹੈ, ਭਗਤਾਂ ਦਾ ਆਸਰਾ ਹੈ, ਕਿੰਨੀ ਬਖਸ਼ਿਸ਼ ਤੇ ਕਿੰਨੀ ਮਿਹਰ ਹੈ ਉਸਦੇ ਘਰ ਵਿੱਚ, ਉਹ ਮਰੇ ਹੋਏ ਨੂੰ ਜ਼ਿੰਦਾ ਕਰਨ ਜੋਗਾ ਹੈ। ਭੁੱਖੇ ਕਉ ਦੇਵਤ ਆਧਾਰ, ਭੁੱਖੇ ਨੂੰ ਆਸਰਾ ਦਿੰਦਾ ਹੈ। ਸਿੱਖ ਇਤਿਹਾਸ ਵਿੱਚ ਐਸਾ ਲਿਖਿਆ ਹੈ, ਦਿੱਲੀ ਮੋਇਆ ਹਾਥੀ ਜ਼ਿੰਦਾ ਹੋ ਗਏ, ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤਾ। ਗੋਇੰਦਵਾਲ ਵਿੱਚ ਇੱਕ ਮਾਈ ਦਾ ਬੱਚਾ ਤੇਈਏ ਤਾਪ ਨਾਲ ਮਰ ਗਿਆ, ਉਹ ਜ਼ਿੰਦਾ ਹੋ ਗਿਆ। ਇੱਕ ਭਾਈ ਮਾਨਕ ਜਿਸ ਨੇ ਬੌਲੀ ਸਾਹਿਬ ਦਾ ਕੜ ਤੋੜਿਆ ਸੀ, ਡੁੱਬ ਗਿਆ ਸੀ, ਉਹ ਮਰਿਆ ਜ਼ਿੰਦਾ ਹੋ ਗਿਆ। ਭਾਈ ਜੀਵਨ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਆਪਣੇ ਪ੍ਰਾਣ ਦੇ ਦਿੱਤੇ, ਇੱਕ ਬ੍ਰਾਹਮਣ ਦਾ ਲੜਕਾ ਜੀ ਪਿਆ। ਐਸੀਆਂ ਕਥਾਵਾਂ ਹਨ। ਭਾਈ ਨੰਦ ਲਾਲ ਜੀ ਕਹਿੰਦੇ ਨੇ ਸਭ ਸੱਚ ਹੈ, ਗੁਰੂ ਦੀ ਇਸ ਤੋਂ ਵੀ ਵੱਡੀ ਬਰਕਤ ਹੈ, ਮੁਰਦਾ ਦਿਲ ਨੂੰ ਗੁਰੂ ਜ਼ਿੰਦਾ ਕਰ ਦਿੰਦਾ ਹੈ। ਉਹ ਕਹਿੰਦੇ ਨੇ ਆਬੇ ਹਯਾਤੇ ਮਾਂ ਸੁਖਣੇ ਕਾਮਲ ਪੀਰਿਅਸਤ, ਦਿਲ ਹਾਏ ਮੁਰਦਾ ਰਾ ਬੇਕੁਨਦ ਜ਼ਿੰਦਾ ਉਹ ਖਲਾਸ, ਸਰਬ ਨਿਧਾਨ ਜਾਂਕੀ ਦ੍ਰਿਸ਼ਟੀ ਮਾਹੇ, ਜਿਸ ਦੀ ਦ੍ਰਿਸ਼ਟੀ ਵਿੱਚ ਸਾਰੇ ਹੀ ਖਜ਼ਾਨੇ ਹਨ। ਪੁਰਬ ਲਿਖੇ ਕਾ ਲਹਿਣਾ ਭਾਏ, ਪਰ ਮਿਲਦਾ ਕਿਸ ਨੂੰ ਹੈ? ਪੁਰਬ ਤੋਂ ਤੁਰੋਂ ਦਾ ਲਿਖਿਆ ਜੋ ਹੈ ਉਹ ਲਹਿਣਾ ਪ੍ਰਾਪਤ ਹੁੰਦਾ ਹੈ। ਸਭ ਕੁਛ ਤਿਸਕਾ ਉਹ ਕਰਨੇ ਯੋਗ, ਸਭ ਕੁਛ ਉਸ ਪਰਮਾਤਮਾ ਦਾ ਹੈ, ਉਹ ਸਭ ਕੁਛ ਕਰਨ ਦੀ ਸਮਰੱਥਾ ਰੱਖਦਾ ਹੈ, ਕਰਨ ਯੋਗ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ, ਉਸ ਤੋਂ ਬਿਨਾਂ ਕਰਨ ਵਾਲਾ ਨਾ ਕੋਈ ਅੱਜ ਤੱਕ ਹੋਇਆ ਨਾ ਹੀ ਅੱਗੋਂ ਹੋਵੇਗਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਹੇ ਰੱਬ ਦੇ ਪਿਆਰੇ, ਹੇ ਸੇਵਕ, ਸਦਾ ਸਦਾ ਲਈ ਜਪ ਕਦੋਂ ਜਪਾਂ? ਦਿਨ ਵੀ ਜਪ, ਰਾਤ ਵੀ ਜਪ, ਸਭ ਤੇ ਉੱਚ ਨਿਰਮਲ ਇਹ ਕਰਨੀ, ਸਭ ਤੋਂ ਉੱਚੀ ਪਵਿੱਤਰ ਇਹੀ ਕਰਨੀ ਹੈ ਨਾਮ ਜਪ, ਦਿਨ ਰਾਤ ਜਪ, ਸੇਵੀ ਸਤਿਗੁਰ ਆਪਣਾ, ਹਰ ਸਿਮਰੀ ਦਿਨ ਸਭ ਰਹਿਣ, ਆਪ ਤਿਆਗ ਸ਼ਰਨੀ ਪਵਾਂ, ਮੁਖ ਬੋਲੀ ਮਿੱਠੜੇ ਵੈਨ, ਕਰ ਕਿਰਪਾ ਜਿਸ ਕੋ ਨਾਮ ਦੀਆ, ਕਿਰਪਾ ਕਰਕੇ ਜਿਸ ਨੂੰ ਨਾਮ ਦੇ ਦਿੱਤਾ, ਨਾਮ ਦੀ ਦਾਤ ਦੇ ਦਿੱਤੀ, ਨਾਨਕ ਸੋ ਜਨ ਨਿਰਮਲ ਥੀਆ, ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ। ਜਿਸ ਨੂੰ ਨਾਮ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਜਿਸ ਦੇ ਮਨ ਵਿੱਚ ਗੁਰੂ ਦੀ ਪ੍ਰਤੀਤੀ, ਪ੍ਰਤੀਤ ਦਾ ਅਰਥ ਹੈ ਯਕੀਨ, ਸ਼ਰਧਾ, ਭਰੋਸਾ, ਇਹ ਆ ਜਾਏ ਤਿਸ ਜਾਣੇ ਆਵੇ ਹਰ ਪ੍ਰਭ ਚੇਤ, ਉਸ ਸੇਵਕ ਨੂੰ ਰੱਬ ਚੇਤੇ ਆਉਂਦਾ। ਇਸ ਦਾ ਭਾਵ ਰੱਬ ਚੇਤੇ ਆਉਣ ਲਈ ਸ਼ਰਧਾ ਜ਼ਰੂਰੀ ਹੈ। ਸ਼ਰਧਾ ਧਰਮ ਦੀ ਜਿੰਦ ਜਾਨ ਹੈ। ਭਗਤ ਭਗਤ ਸੁਣੀਐ ਤੇ ਲੋਏ, ਤਿੰਨਾਂ ਲੋਕਾਂ ਵਿੱਚ ਉਸ ਸ਼ਰਧਾ ਵਾਲੇ ਨੂੰ, ਸਿਮਰਨ ਵਾਲੇ ਨੂੰ ਲੋਕੀ ਭਗਤ ਭਗਤ ਕਹਿਣ ਲੱਗ ਪੈਂਦੇ ਹਨ। ਇਹ ਪਰਮਾਤਮਾ ਦਾ ਭਗਤ ਹੈ। ਕੌਣ ਜਾਂ ਕੈ ਹਿਰਦੈ ਏਕੋ ਹੋਏ, ਜਿਸ ਦੇ ਹਿਰਦੇ ਵਿੱਚ ਇੱਕ ਪਰਮਾਤਮਾ ਹੋਵੇ ਉਹਨੂੰ ਸਾਰਾ ਜਗਤ ਭਗਤ ਭਗਤ ਕਹਿੰਦਾ ਹੈ। ਸੱਚ ਕਰਨੀ ਸੱਚ ਤੰਗ ਕੀ ਰਹਿਤ, ਉਸ ਦੀ ਕਰਨੀ ਸੱਚ ਹੁੰਦੀ, ਅੰਦਰੋਂ ਬਾਹਰੋਂ ਸੱਚਾ, ਕਦੀ ਵੀ ਜੀਵਨ ਵਿੱਚ ਕੁਛ ਗਲਤ ਨਹੀਂ ਕਰਦਾ, ਕੁਛ ਲੁਕਾ ਕੇ ਨਹੀਂ ਰੱਖਦਾ, ਜ਼ੁਬਾਨ ਤੇ ਹਿਰਦਾ ਇੱਕ ਹੋ ਜਾਂਦੇ ਹਨ। ਭਾਈ ਸਾਹਿਬ, ਭਾਈ ਨੰਦ ਲਾਲ ਜੀ ਬੜਾ ਸੁੰਦਰ ਫਰਮਾਉਂਦੇ ਨੇ। ਉਹ ਕਹਿੰਦੇ ਨੇ ਤੇਰ ਮੇਰ ਮੁਕਾਰ, ਰੱਬ ਤੇ ਤੇਰੇ ਦਰਵਾਜ਼ੇ ਅੱਗੇ ਖੜਾ ਹੈ। ਬੇਗੁਜ਼ਰ ਅਜ ਬੇਗਾਨ ਗਿਹਾ, ਉਹ ਬਾਖੁਦ ਸ਼ੋ ਆਸ਼ਨਾ, ਹਰ ਕੇ ਬਾਖੁਦ ਆਸ਼ਨਾ, ਸ਼ੁਦ ਅਜ ਖੁਦਾ ਬੇਗਾਨਾ ਨੇਸਤ, ਦੁਜੈ ਗੀਆਂ ਮੇਰ ਤੇਰ, ਇਹਨਾਂ ਤੇਰੇ ਤੋਂ ਰੱਬ ਦੂਰ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜ਼ਫਰਨਾਮੇ ਵਿੱਚ ਲਿਖਦੇ ਹਨ, ਮਰਦ ਉਹੀ ਹੁੰਦਾ ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ। ਐਸਾ ਨਾ ਹੋਵੇ ਜ਼ੁਬਾਨ ਤੇ ਕੁਛ ਹੋਰ ਹੋਵੇ, ਦਿਲ ਵਿੱਚ ਹੋਰ ਹੋਵੇ। ਹਮੂ ਮਰਦ ਬਾਜ ਸ਼ਬਦ ਸੁਖਣ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜੰਗ ਕੈ ਹਿਰਦੈ ਇੱਕੋ ਹੋਏ, ਸੱਚ ਕਰਨੀ ਸੱਚ ਤੰਗ ਕੀ ਰਹਿਤ, ਉਸਦੀ ਕਰਨੀ ਸੱਚ, ਉਸਦੀ ਰਹਿਤ ਵੀ ਸੱਚ। ਸੱਚ ਹਿਰਦੈ, ਹਿਰਦੇ ਵਿੱਚ ਸੱਚ ਹੁੰਦਾ, ਸਤਿਮੁਖ ਕਹਿਤ, ਮੂੰਹ ਤੋਂ ਵੀ ਉਹ ਸੱਤ ਕਹਿੰਦਾ, ਉਹ ਸੱਤ ਕੀ ਹੈ? ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਉਸ ਦਾ ਨਾਮ ਹਿਰਦੇ ਵਿੱਚ ਵੀ ਨਾਮ ਹੈ, ਉਸ ਦੇ ਮੂੰਹ ਦੇ ਵਿੱਚ ਵੀ ਨਾਮ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤਮੁਖ ਕੈਤ, ਸਾਚੀ ਦ੍ਰਿਸ਼ਟ ਸੱਚ ਆਕਾਰ। ਉਸ ਦੀ ਦ੍ਰਿਸ਼ਟੀ ਹੀ ਬਿਲਕੁਲ ਸੱਚ ਹੈ, ਆਕਾਰ। ਇਹ ਦ੍ਰਿਸ਼ਟਮਾਨ ਜਿਹੜਾ ਜਗਤ ਹੈ, ਇਸ ਵਿੱਚ ਆਕਾਰ ਵਿੱਚ ਵੀ ਉਹਨੂੰ ਸੱਚਾ ਦਿਸਦਾ, ਇਸ ਵਿੱਚੋਂ ਵੀ ਉਹ ਰੱਬ ਨੂੰ ਵੇਖਦਾ ਹੈ। ਸੱਚ ਵਰਤਾ ਸੱਚਾ ਪਾਸਾਰ, ਸੱਚ ਹੀ ਵਰਤਦਾ ਉਹਨੂੰ ਨਜ਼ਰ ਆਉਂਦਾ, ਸੱਚੇ ਦਾ ਸਾਰਾ ਪਸਾਰਾ ਨਜ਼ਰ ਆਉਂਦਾ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਪਾਰ ਬ੍ਰਹਮ ਨੂੰ ਜਿਨੇ ਸੱਚ ਕਰਕੇ ਜਾਣਿਆ, ਸਾਹਿਬ ਜੀ ਕਹਿੰਦੇ ਨੇ ਉਹ ਸੇਵਕ ਸੱਚ ਵਿੱਚ ਲੀਨ ਹੋ ਜਾਂਦਾ। ਇੱਕ ਸੇਵਕ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ, ਜੋ ਵੇਖ ਰਿਹਾ ਦੀਦਾਰ ਨਹੀਂ। ਗੁਰਮਤ ਅਨੁਸਾਰ ਦਰਸ਼ਨ ਉਸ ਦਿਨ ਹੋਣਗੇ ਜਿਸ ਦਿਨ ਹਰ ਜੀਵ ਚੋਂ ਦਰਸ਼ਨ ਕਰੇਗਾ। ਬੜੀ ਸੇਵਾ ਇਸਨੇ ਕੀਤੀ, ਅੰਮ੍ਰਿਤਧਾਰੀ ਸੀ, ਇਸਦਾ ਨਾਂ ਸੀ ਸੁਜਾਨ ਸਿੰਘ। ਇੱਕ ਦਿਨ ਸਤਿਗੁਰਾਂ ਕੇ ਆ ਰਹੇ ਹਾਂ, ਲੰਗਰ ਰਲ ਕੇ ਛਕਾਂਗੇ। ਕੀਰਤਪੁਰ ਦੇ ਕੋਲ ਇਸ ਦੀ ਚੌਂਪੜੀ ਸੀ। ਸਤਿਗੁਰੂ ਆਏ ਪਰ ਉਧਰੋਂ ਇੱਕ ਮਾਤਾ ਆ ਗਈ, ਭਾਈ ਜੀ ਮੇਰੀ ਨੂੰਹ ਬਿਮਾਰ ਹੈ, ਚੱਲ ਕੇ ਦਵਾਈ ਦਿਓ। ਉਹ ਦਵਾਈ ਦੇਣ ਚਲੇ ਗਏ, ਵਾਪਸ ਆਏ, ਸਤਿਗੁਰੂ ਤੁਰ ਗਏ ਹੋਣਗੇ, ਪਰ ਸਤਿਗੁਰੂ ਬੈਠੇ ਸਨ, ਗੱਲ ਨਾਲ ਲਾ ਲਿਆ। ਕਹਿਣ ਲੱਗੇ, ਮੇਰੇ ਵੱਲ ਆਉਣ ਵਾਲੇ ਬਹੁਤ ਨੇ, ਹੁਕਮ ਵੱਲ ਜਾਣ ਵਾਲੇ ਬਹੁਤ ਘੱਟ ਨੇ। ਤੂੰ ਹਰ ਜੀਵ ਵਿੱਚੋਂ ਮੈਨੂੰ ਵੇਖਿਆ, ਪਾਸ ਹੋ ਗਏ ਆ, ਆ ਤੈਨੂੰ ਗੱਲ ਨਾਲ ਲਗਾਵਾਂ। ਤੂੰ ਬਾਹਰ ਹੀ ਆਸਣ ਨਹੀਂ ਵਿਛਾਇਆ, ਤੂੰ ਹਿਰਦੇ ਵਿੱਚ ਆਸਣ ਵਿਛਾਇਆ। ਤੂੰ ਪਾਰ ਬ੍ਰਹਮ ਨੂੰ ਹਰ ਥਾਂ ਤੇ ਵੇਖਿਆ। ਗੁਰੂ ਨੇ ਕਿਹਾ, ਸਫਲ ਹੈ ਤੇਰੀ ਸਿੱਖੀ, ਸਫਲ ਹੈ ਸਿਧਾਂਤ ਹੀ ਗੁਰਮਤ ਦਾ ਇਹ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਕਿੱਥੇ? ਸੱਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਉਹ ਸੇਵਕ ਸੱਚ ਵਿੱਚ ਲੀਨ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ। ਰੂਪ ਨ ਰੇਖ ਨ ਰੰਗ ਕਿਸ਼, ਤਿਹ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਸਤਿਗੁਰੂ ਫਰਮਾਉਂਦੇ ਹਨ, ਪ੍ਰਭੂ ਦਾ ਨਾ ਕੋਈ ਰੂਪ ਹੈ, ਨਾ ਚਿਹਨ ਚੱਕਰ, ਨਾ ਕੋਈ ਰੰਗ ਹੈ, ਕੋਈ ਨਿਰਾਕਾਰ ਹੈ। ਰਜ ਤਮ ਸਤ ਤਿੰਨਾਂ ਗੁਣਾਂ ਤੋਂ ਉੱਪਰ ਹੈ। ਸੰਸਾਰ ਦਾ ਹਰ ਜੀਵ, ਸਾਰੀ ਸ੍ਰਿਸ਼ਟੀ ਇਹ ਤਿੰਨਾਂ ਗੁਣਾਂ ਦੇ ਵਿੱਚ ਹੈ, ਲੇਕਿਨ ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ। ਰੂਪ ਨਾ ਰੇਖ ਨਾ ਰੰਗ ਕਿਸ਼, ਤਿੰਨ ਗੁਣ ਤੇ ਪ੍ਰਭ ਭਿੰਨ। ਫਿਰ ਉਸ ਨਾਲ ਨਾਤਾ ਕਿਵੇਂ ਬਣੇ? ਲੋਕ ਪੁੱਛਦੇ ਹਨ, ਉਸਦਾ ਧਿਆਨ ਕਿਵੇਂ ਧਰੀਏ? ਭਗਤ ਰਵਿਦਾਸ ਸਾਹਿਬ ਬੜਾ ਸੁੰਦਰ ਫਰਮਾਉਂਦੇ ਹਨ, ਉਹ ਕਹਿੰਦੇ ਨੇ, ਬਸ ਧਿਆਨ ਇੱਕ ਹੀ ਧਰਨਾ, ਆਪਣੀ ਹਉਮੈ ਮੁਕਾ ਦੇ, ਉਸ ਵਿੱਚ ਲੀਨ ਹੋ ਜਾ, ਉਸਦੇ ਗੁਣਾਂ ਦਾ ਗਾਇਨ ਕਰ। ਗੁਣ ਗਾਵੇਂਗਾ ਤੇ ਉਸ ਵਿੱਚ ਲੀਨ ਹੋ ਜਾਵੇਂਗਾ, ਉਸ ਨਾਲ ਸੱਚੀ ਪ੍ਰੀਤ ਜੋੜ ਲੈ। ਹਉਮੈ ਛੱਡ ਦੇ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਪਰ ਇਹ ਸਮਝ ਅਕਾਲ ਪੁਰਖ ਆਪ ਹੀ ਜਿਸ ਨੂੰ ਦੇਵੇ ਦੇਵੇ। ਬਾਣੀ ਵਿੱਚ ਐਸਾ ਹੈ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦਿਸੇ ਸੋ ਹੋਏ ਬਿਨਾਸਾ। ਅਸੀਂ ਧਿਆਨ ਲਈ ਕਹਿੰਦੇ ਹਾਂ ਕੁਝ ਦਿਸੇ, ਦਿਸਦੇ ਨਾਲ ਧਿਆਨ ਜੋੜੀਏ, ਪਰ ਜੋ ਦਿਸਦਾ ਇਹ ਨਾਸਵਾਨ ਹੈ। ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਇਹ ਸਮਝ ਉਸ ਨੂੰ ਦਿੰਦਾ ਹੈ ਜਿਸ ਉੱਤੇ ਪ੍ਰਮਾਤਮਾ ਆਪ ਬਹੁਤ ਪ੍ਰਸੰਨ ਹੁੰਦਾ ਹੈ। ਫਿਰ ਧਿਆਨ ਕਿੱਥੇ, ਕਿਵੇਂ ਧਿਆਨ ਟਿਕਾਈਏ? ਸਤਿਗੁਰੂ ਸਪਸ਼ਟ ਕਰਦੇ ਹਨ, ਇਹ ਬਹੁਤ ਵੱਡਾ ਮਸਲਾ ਉਹਨਾਂ ਹੱਲ ਕੀਤਾ ਹੈ। ਅਸ਼ਟਪਦੀ ਅਬਨਾ ਸੇ ਪ੍ਰਭ ਮਨ ਮਹਿ ਰਾਖ, ਇਹ ਹੈ ਧਿਆਨ। ਨਾਸ਼ ਰਹਿਤ ਪ੍ਰਭੂ ਨੂੰ ਮਨ ਵਿੱਚ ਰੱਖ, ਮਨ ਕੇ ਤੂੰ ਪ੍ਰੀਤ ਤਿਆਗ। ਮਨੁੱਖ ਦਾ ਮੋਹ ਪ੍ਰੀਤੀ ਇਹ ਛੱਡ ਦੇ, ਤਿਸ ਤੇ ਪਰੇ ਨਾਹੀਂ ਕਿਛ ਕੋਏ। ਪਰੇ ਦਾ ਅਰਥ ਹੈ ਪਰਾਂ, ਉਸ ਤੋਂ ਅੱਗੇ, ਉਸ ਤੋਂ ਬਿਨਾਂ, ਉਸ ਤੋਂ ਬਾਹਰਾ। ਉਸ ਪਰਮਾਤਮਾ ਤੋਂ ਬਾਹਰਾ ਕੋਈ ਵੀ ਜੀਵ ਨਹੀਂ। ਸਰਬ ਨਿਰੰਤਰ ਇੱਕੋ ਸੋਏ। ਸਾਰਿਆਂ ਦੇ ਵਿੱਚ ਬਿਨਾਂ ਵਿੱਤ ਤੋਂ ਉਹ ਪਰਮਾਤਮਾ ਆਪ ਵਸਦਾ ਹੈ। ਆਪੇ ਬੀਨਾ ਆਪੇ ਦਾਨਾ, ਬੀਨਾ ਵੇਖਣ ਵਾਲਾ, ਦਾਨਾ ਜਾਣਨ ਵਾਲਾ। ਉਹ ਆਪ ਹੀ ਸਭ ਨੂੰ ਵੇਖਣ ਵਾਲਾ ਹੈ, ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਿਆਣਿਆਂ ਤੋਂ ਸਿਆਣਾ ਹੈ। ਗਹਿਰ ਗੰਭੀਰ ਗਹਿਰ ਸੁਜਾਨਾ, ਉਹ ਬੜਾ ਗਹਿਰ ਗੰਭੀਰ ਵੱਡੇ ਜਿਗਰੇ ਵਾਲਾ ਹੈ, ਬੜਾ ਗਹਿਰਾ ਹੈ, ਬਹੁਤ ਸਿਆਣਾ ਹੈ। ਪਾਰਬ੍ਰਹਮ ਪਰਮੇਸ਼ਰ ਗੋਬਿੰਦ, ਉਹ ਪਾਰਬ੍ਰਹਮ ਹੈ, ਉਹ ਪਰਮੇਸ਼ਰ, ਉਹ ਸਭ ਦੇ ਦਿਲ ਦੀ ਜਾਣਨ ਵਾਲਾ ਗੋਬਿੰਦ ਹੈ। ਕਿਰਪਾ ਨਿਦਾਨ ਦਿਆਲ ਬਖਸ਼ੰਦ, ਉਹ ਕਿਰਪਾ ਦਾ ਖਜ਼ਾਨਾ ਹੈ, ਦਇਆ ਦਾ ਘਰ ਹੈ, ਬਖਸ਼ੰਦ ਹੈ। ਸਾਧ ਤੇਰੇ ਕੀ ਚਰਨੀ ਪਾਓ, ਹੇ ਦਇਆ ਦੇ ਘਰ ਬਖਸ਼ਣਹਾਰ, ਜੇ ਤੂੰ ਕਿਰਪਾ ਦਾ ਖਜ਼ਾਨਾ ਹੈ, ਦਇਆ ਦਾ ਘਰ ਹੈ, ਹੇ ਗੋਬਿੰਦ ਮੇਰੀ ਇੱਕ ਅਰਦਾਸ ਹੈ, ਮੈਂ ਤੇਰੇ ਸਾਧਾਂ ਦੀ ਚਰਨੀ ਪਵਾਂ। ਨਾਨਕ ਹੈ ਮਨ ਇਹ ਅਨੁਰਾਓ, ਅਨੁਰਾਓ ਹੁੰਦਾ ਤਾਂਗ ਖਿੱਚ, ਮੇਰੇ ਮਨ ਵਿੱਚ ਇਹ ਪਿਆਰ ਭਰੀ ਖਿੱਚ ਹੈ, ਤੇਰੇ ਸੰਤ ਜਣਾਂ ਦੀ ਮੈਂ ਚਰਨੀ ਪਵਾਂ। ਮਨਸਾ ਪੂਰਨ ਸਰਨਾ ਯੋਗ, ਜੋ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਔਰ ਸ਼ਰਨ ਯੋਗ ਹੈ, ਸ਼ਰਨ ਪਏ ਦੀ ਸੰਭਾਲ ਕਰਨ ਵਾਲਾ ਹੈ, ਸ਼ਰਨ ਦੇਣ ਯੋਗ ਹੈ, ਜੋ ਕਰ ਪਾਇਆ ਸੋਈ ਹੋਗ। ਕਰ ਦਾ ਅਰਥ ਹੈ ਹੱਥ, ਜੋ ਹੱਥ ਉੱਤੇ ਉਸਨੇ ਲਿਖ ਛੱਡਿਆ ਪਾ ਦਿੱਤਾ ਉਹੀ ਹੋਵੇਗਾ। ਹਰਨ ਭਰਨ ਜਾਂਕਾ ਨੇਤਰ ਫੋਰ, ਉਸ ਦਾ ਇੱਕ ਅੱਖ ਦਾ ਫੋਰ ਇੰਨਾ ਸਮਾਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਵੀ ਕਰ ਸਕਦਾ ਹੈ, ਵਿਨਾਸ਼ ਵੀ ਕਰ ਸਕਦਾ ਹੈ। ਤਿਸ ਕਾ ਮੰਤਰ ਨਾ ਜਾਣੇ ਹੋਰ, ਮੰਤਰ ਦਾ ਇੱਥੇ ਅਰਥ ਹੈ ਉਸ ਦਾ ਭੇਦ, ਉਸ ਦਾ ਭੇਦ ਉਸ ਦੇ ਮਨ ਦੇ, ਕਿ ਉਸ ਦੇ ਮਨ ਵਿੱਚ ਕੀ ਸਲਾਹ ਹੈ ਇਹ ਕੋਈ ਹੋਰ ਨਹੀਂ ਜਾਣਦਾ। ਅਨੰਦ ਰੂਪ ਮੰਗਲ ਸਦ ਜੰਕ ਹੈ, ਉਸ ਦੇ ਘਰ ਵਿੱਚ ਆਨੰਦ ਹੈ, ਸੁੰਦਰਤਾ ਹੈ, ਮੰਗਲ ਹਨ, ਉਸ ਦੇ ਘਰ ਵਿੱਚ ਸਦਾ ਖੁਸ਼ੀਆਂ ਹਨ। ਸਰਬ ਥੋਕ ਸੁਣੀ ਹੈ ਕਰ ਤੰਕ ਹੈ, ਸਾਰੇ ਪਦਾਰਥ ਉਸੇ ਦੇ ਘਰ ਵਿੱਚ ਹੀ ਸੁਣੇ ਜਾਂਦੇ ਹਨ। ਸੱਚੇ ਸਹਿਬਾ ਕਿਆ ਨਹੀਂ ਕਰ ਤੇਰਾ, ਉਸ ਦੇ ਘਰ ਵਿੱਚ ਸਦਾ ਹੀ ਖੁਸ਼ੀ ਹੈ, ਸਾਰੇ ਪਦਾਰਥ ਹਨ। ਰਾਜ ਮੈਂ ਰਾਜ, ਯੋਗ ਮੈਂ ਯੋਗੇ, ਰਾਜਿਆਂ ਵਿੱਚੋਂ ਸਭ ਤੋਂ ਵੱਡਾ ਉਹੀ ਰਾਜਾ ਹੈ, ਯੋਗੀਆਂ ਵਿੱਚੋਂ ਸਭ ਤੋਂ ਵੱਡਾ ਉਹੀ ਯੋਗੀ ਹੈ। ਯੋਗੀ ਅੰਦਰ ਯੋਗੀਆਂ, ਤੂੰ ਭੋਗੀ ਅੰਦਰ ਭੋਗੀਆਂ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ। ਤਪ ਮੈਂ ਤਪੀਸ਼ਰ, ਤਪੀਆਂ ਵਿੱਚ ਵੱਡਾ ਤਪੀਸ਼ਰ ਉਹੀ ਹੈ। ਗ੍ਰਿਸਤ ਮੈਂ ਭੋਗੀ, ਗ੍ਰਿਸਤੀਆਂ ਵਿੱਚ ਸਭ ਤੋਂ ਵੱਡਾ ਭੋਗਾਂ ਨੂੰ ਭੋਗਣ ਵਾਲਾ ਉਹੀ ਭੋਗੀ ਹੈ। ਤਿਆਏ ਤਿਆਏ ਭਗਤ ਹੈ ਸੁਖ ਪਾਇਆ, ਭਗਤਾਂ ਨੇ ਸੁਖ ਪਾਇਆ ਉਸਨੂੰ ਤਿਆ ਤਿਆ ਕੇ। ਧਿਆਉਣ ਦਾ ਸਾਡੇ ਧਿਆਨ ਨਾਲ ਸੰਬੰਧ ਹੈ, ਧਿਆਨ ਉਸ ਨਾਲ ਜੁੜਿਆ ਰਹੇ, ਤਿਆਤਾ ਧਿਆਨ ਤੇ ਸਾਡਾ ਧਿਆਨ, ਅਤੇ ਤਿਆਤਾ ਧਿਆਉਣ ਵਾਲਾ ਅਤੇ ਥੇ ਜਿਸ ਨੂੰ ਧਿਆਉਂਦੇ ਹਾਂ ਇੱਕ ਹੋ ਜਾਣ। ਜਦੋਂ ਹੋ ਗਏ ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਸਤਿਗੁਰੂ ਫਰਮਾਉਂਦੇ ਹਨ ਉਸ ਸਰਵ ਵਿਆਪਕ ਦਾ, ਉਸ ਪੁਰਖ ਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ। ਅਸੀਂ ਜਾਣਨਾ ਨਹੀਂ, ਅਸੀਂ ਮੰਨਣਾ ਹੈ, ਅਸੀਂ ਜਿਉਣਾ ਹੈ, ਅਸੀਂ ਉਸ ਦਾਤੇ ਦੀ ਬਖਸ਼ਿਸ਼ ਲੈਣੀ ਹੈ, ਅਭੇਦ ਹੋਣਾ ਹੈ, ਅੰਤ ਨਹੀਂ ਪਾਉਣਾ। ਜਾਂ ਕਿ ਲੀਲਾ ਕੀ ਮਿਤ ਨਾ ਹੈ, ਜਿਸ ਦੀ ਖੇਡ ਜਿਸ ਦੀ ਲੀਲਾ, ਉਸ ਦੇ ਬਾਰੇ ਕੋਈ ਮਿਣਤੀ ਕੋਈ ਅੰਦਾਜ਼ਾ ਹੈ ਹੀ ਨਹੀਂ। ਅਸੀਂ ਚੀਜ਼ਾਂ ਨੂੰ ਤੋਲਦੇ ਹਾਂ, ਮਿਣਦੇ ਹਾਂ, ਗਿਣਦੇ ਹਾਂ, ਰੁਪਈਏ ਗਿਣਦੇ ਹਾਂ ਕਿੰਨੇ, ਸੋਨਾ ਤੋਲ ਲੈਂਦੇ ਹਾਂ, ਅਨਾਜ ਤੋਲਦੇ ਹਾਂ, ਕੱਪੜਾ ਮਿਣ ਲੈਂਦੇ ਹਾਂ, ਪਰ ਪਰਮਾਤਮਾ ਨਾ ਗਿਣਿਆ ਜਾਂਦਾ ਹੈ, ਨਾ ਮਿਣਿਆ ਜਾਂਦਾ ਹੈ, ਨਾ ਤੋਲਿਆ ਜਾਂਦਾ ਹੈ। ਉਸ ਦੀ ਮਿਣਤੀ ਨਹੀਂ ਹੋ ਸਕਦੀ। ਇਹ ਖੇਡ ਕਿੰਨੀ ਕੁ ਹੈ, ਕਦੋਂ ਪੈਦਾ ਕੀਤੀ, ਕਦੋਂ ਸਮੇਟੇਗਾ, ਉਹ ਆਪ ਜਾਣਦਾ ਹੈ। ਜਾਂ ਕਿ ਲੀਲਾ ਕੀ ਮਿਤ ਨਾ ਹੈ, ਸਗਲ ਦੇਵ ਹਾਰੇ ਅਵਗਾਹੇ, ਸਾਰੇ ਦੇਵਤੇ ਇਸ ਡੂੰਘਾਈ ਨੂੰ ਖੋਜਦੇ ਖੋਜਦੇ ਲੱਭ ਲੱਭ ਕੇ ਥੱਕ ਗਏ, ਹਾਰ ਗਏ, ਕਿਵੇਂ ਲੱਭਣ। ਪਿਤਾ ਕਾ ਜਨਮ ਕੇ ਜਾਣੈ ਪੋਤ, ਪੁੱਤਰ ਤੇ ਹੈ ਹੀ ਨਹੀਂ ਸੀ ਉਸ ਵੇਲੇ, ਪਿਤਾ ਦਾ ਜਨਮ ਉਸਦੇ ਬਾਰੇ ਪੁੱਤਰ ਕਿਵੇਂ ਜਾਣੇ। ਸਗਲ ਪਰੋਈ ਆਪਣੇ ਸੂਤ, ਰਜ਼ਾ ਰੂਪੀ ਸੂਤਰ ਵਿੱਚ ਤਾਗੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਉਸਨੇ ਪਰੋਇਆ ਹੋਇਆ ਹੈ। ਸੋ ਮਤ ਗਿਆਨ ਧਿਆਨ ਜਿਨ ਦੇ, ਚੰਗੀ ਮਤ ਗਿਆਨ ਧਿਆਨ ਇਹ ਜਿਸ ਨੂੰ ਉਹ ਦੇ ਦਿੰਦਾ, ਜਨ ਦਾਸ ਨਾਮ ਧਿਆਵੈ ਸੇ, ਉਹੀ ਸੇਵਕ ਪਰਮਾਤਮਾ ਦਾ ਨਾਮ ਧਿਆਉਂਦੇ ਹਨ। ਤਿੰਨ ਗੁਣ ਮੈਂ ਜਾਂਕੋ ਬਰਮਾਏ, ਪਰ ਜਿਨ੍ਹਾਂ ਨੂੰ ਤਿੰਨਾਂ ਗੁਣਾਂ ਵਿੱਚ ਹੀ ਭਟਕਾ ਦਿੱਤਾ, ਕਦੇ ਰਜ ਤਮ ਸਤ, ਇਹਨਾਂ ਵਿੱਚ ਭਟਕਦੇ ਰਹੇ, ਜਨਮ ਮਰੈ ਫਿਰ ਆਵੈ ਜਾਏ। ਐਸਾ ਮਨੁੱਖ ਜਨਮਦਾ ਮਰਦਾ ਆਉਂਦਾ ਜਾਂਦਾ, ਕਿਰਪਾ ਬਖਸ਼ਿਸ਼ ਹੋਵੇ, ਇਹਨਾਂ ਤਿੰਨਾਂ ਗੁਣਾਂ ਵਿੱਚੋਂ ਕੋਈ ਪਾਰ ਹੁੰਦਾ ਹੈ। ਓਚ ਨੀਚ ਤਿਸਕੇ ਅਸਥਾਨ, ਭਾਈ ਉੱਚੇ ਤੇ ਨੀਵੇਂ ਅਸਥਾਨ, ਤਿੰਨਾਂ ਗੁਣਾਂ ਵਿੱਚ ਭਟਕਣ ਵਾਲੇ ਜਾਂ ਤਿੰਨਾਂ ਤੋਂ ਉੱਪਰ, ਜੋ ਤਿੰਨਾਂ ਤੋਂ ਉੱਪਰ ਚੌਥੇ ਪਦ ਮੈਂ ਜਨ ਕੀ ਜਿੰਦ, ਉਹ ਉੱਚੇ ਹੋ ਗਏ। ਇਹ ਸਾਰੇ ਹਿਰਦੇ ਅਸਥਾਨ ਉਸੇ ਦੇ ਹੀ ਹਨ। ਜੈਸਾ ਜਨਾਬ ਹੈ ਜਿਹੋ ਜੀ ਸਮਝ ਦੇ ਦਿੰਦਾ, ਤੈਸਾ ਨਾਨਕ ਜਾਨ, ਜੀਵ ਉਹੋ ਜੀ ਸਮਝ ਵਾਲਾ ਬਣ ਜਾਂਦਾ ਹੈ। ਪਾਤਸ਼ਾਹ ਦਾ ਇੱਕ ਬਚਨ ਹੈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਪਾਣਾ। ਨਾਨਾ ਰੂਪ ਨਾਨਾ ਜਾਂਕੇ ਰੰਗ, ਨਾਨਾ ਦਾ ਅਰਥ ਹੈ ਅਨੇਕ। ਉਸ ਪਰਮਾਤਮਾ ਦੇ ਅਨੇਕ ਤਰ੍ਹਾਂ ਦੇ ਰੂਪ ਹਨ। ਉਹ ਪ੍ਰਭੂ ਕਈ ਭੇਖ ਧਾਰਦਾ ਹੈ, ਨਾਨਾ ਰੂਪ ਨਾਨਾ ਜਾਂਕੇ ਰੰਗ, ਨਾਨਾ ਭੇਖ ਕਰੇ। ਹੇ ਪਰਮਾਤਮਾ, ਤੂੰ ਅਨੇਕ ਤਰ੍ਹਾਂ ਦੇ ਭੇਖ ਕਰ ਲੈਂਦਾ ਹੈ, ਇੱਕ ਰੰਗ ਫਿਰ ਵੀ ਤੂੰ ਇੱਕੋ ਤਰ੍ਹਾਂ ਦਾ ਹੈ। ਨਾਨਾ ਵਿਧ ਕੀਨੋ ਵਿਸਥਾਰ, ਅਨੇਕ ਤਰ੍ਹਾਂ ਨਾਲ ਉਸਨੇ ਸ੍ਰਿਸ਼ਟੀ ਦਾ ਵਿਸਥਾਰ ਕੀਤਾ ਹੈ, ਪਰ ਫਿਰ ਵੀ ਪ੍ਰਭ ਅਵਿਨਾਸ਼ੀ ਇੱਕ ਓੰਕਾਰ, ਨਾਸ ਰਹਿਤ ਪ੍ਰਭੂ ਅਖੀਰ ਉਹ ਇੱਕ ਹੀ ਹੁੰਦਾ, ਇੱਕ ਓੰਕਾਰ ਹੀ ਹੁੰਦਾ, ਅਨੇਕਤਾ ਵਿੱਚ ਵੀ ਉਹ ਇੱਕ ਹੈ। ਨਾਨਾ ਚਲਤ ਕਰੇ ਖਿਣ ਮਾਹੇ, ਇੱਕ ਛਿਣ ਵਿੱਚ ਇਹ ਕਈ ਤਮਾਸ਼ੇ ਉਹ ਕਰ ਦਿੰਦਾ ਹੈ। ਉਹ ਤਮਾਸ਼ੇ ਕਰਦਾ ਹੋਇਆ ਵੀ ਫਿਰ ਵੀ ਇਹਨਾਂ ਤੋਂ ਨਿਰਾਲਾ ਹੈ, ਪੂਰਨ ਪੂਰ ਰਹੇ ਉਹ ਸਭ ਠਾਏ, ਸਾਰੇ ਥਾਵਾਂ ਤੇ ਪਰਿਪੂਰਨ ਹੈ, ਭਰਪੂਰ ਹੈ, ਵਿਆਪਕ ਹੈ। ਨਾਨਾ ਵਿਧ ਕਰ ਬਣਤ ਬਣਾਈ, ਅਨੇਕ ਤਰੀਕਿਆਂ ਨਾਲ ਉਸਨੇ ਜਗਤ ਦੀ ਰਚਨਾ ਰਚੀ ਹੈ। ਆਪਣੀ ਕੀਮਤ ਆਪੇ ਪਾਈ, ਪਰ ਆਪਣਾ ਮੁੱਲ ਉਹ ਆਪ ਹੀ ਜਾਣਦਾ ਹੈ। ਪਰਮਾਤਮਾ ਦਾ ਮੁੱਲ ਨਾ ਕੋਈ ਪਾਠ, ਨਾ ਕੋਈ ਦਾਨ ਪੁੰਨ, ਬੰਦੇ ਕੋਲ ਹੈ ਵੀ ਕੀ, ਉਸ ਦੇ ਵੱਟੇ ਵਿੱਚ ਕੀ ਦੇ ਸਕਦਾ ਹੈ, ਉਸਦਾ ਮੁੱਲ ਕੀ ਜਾਣਦਾ ਹੈ। ਉਸਦੇ ਚਰਨੀ ਪੈਣਾ ਹੀ ਇਸਦਾ ਅਸਲ ਮਾਰਗ ਹੈ, ਜਿਸ ਨੂੰ ਗੁਰਮਤ ਕਹਿੰਦੇ ਹਾਂ। ਇਹ ਇਸ ਢੰਗ ਨਾਲ ਸਮਝੇ, ਹੇ ਅਕਾਲ ਪੁਰਖ, ਤੂੰ ਸੁਲਤਾਨ, ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ, ਆਪਣੀ ਕੀਮਤ ਆਪੇ ਭਾਈ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਸਾਰੇ ਸਰੀਰ ਇਹ ਘਟ ਉਸੇ ਪ੍ਰਭੂ ਦੇ ਹਨ, ਸਾਰੇ ਥਾਂ ਉਸੇ ਦੇ ਹੀ ਹਨ। ਜਪ ਜਪ ਜੀਵੈ ਨਾਨਕ ਹਰ ਨਾਮ, ਸਾਹਿਬ ਜੀ ਕਹਿੰਦੇ ਨੇ ਉਸਦਾ ਸੇਵਕ, ਉਸਦਾ ਦਾਸ, ਉਸਦਾ ਇੱਕ ਹੀ ਮਾਰਗ ਹੈ, ਉਹ ਪਰਮਾਤਮਾ ਦਾ ਨਾਮ ਜਪ ਜਪ ਕੇ ਜਿਉਂਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ, ਕਿਉਂ ਵਿਸਰੈ ਸਾਸ ਗਰਾਸ ਨਾਉ ਪਰਵਦਗਾਰ ਦਾ, ਕਿਉਂ ਜੀਵਨ ਪ੍ਰੀਤਮ ਬਿਨ ਮਾਈ, ਜੰਗ ਕੈ ਬਿਸ਼ਰਤ ਹੋਤ ਮ੍ਰਿਤਕਾ, ਗ੍ਰਹਿ ਮੈਂ ਰਹਿਣ ਨਾ ਭਾਈ। ਨਾਮ ਕੇ ਤਾਰੇ ਸਗਲੇ ਜੰਤ, ਜੋ ਨਾਮ ਹਨ ਇਹ ਪਛਾਣ ਹਨ, ਸ਼ਹਿਰਾਂ ਦੇ ਨਾਮ ਹਨ, ਰੁੱਖਾਂ ਦੇ ਨਾਮ ਹਨ, ਵਸਤੂਆਂ ਦੇ ਨਾਮ ਹਨ, ਬੰਦਿਆਂ ਦੇ ਨਾਮ ਹਨ, ਲੇਕਿਨ ਨਾਮ ਦੇ ਮਗਰ ਹਸਤੀ ਹੁੰਦੀ ਹੈ। ਹੁਣ ਮਨੁੱਖ ਦਾ ਨਾਮ ਲਈ ਉਹ ਬੰਦਾ ਹੋਵੇ ਹੀ ਨਾ, ਤੇ ਨਾਮ ਮੇਰਾ ਕੀ ਕਰੇਗਾ। ਪਰਮਾਤਮਾ ਦੇ ਨਾਮ ਮਗਰ ਵੀ ਹਸਤੀ ਹੈ, ਇਸੇ ਵਾਸਤੇ ਪਰਮਾਤਮਾ ਨੂੰ ਹੀ ਨਾਮ ਕਿਹਾ ਹੈ, ਉਸਦੇ ਗੁਣਾਂ ਨੂੰ ਨਾਮ ਕਿਹਾ। ਕਰਮ ਨਾਮ ਕੀ ਨੇ, ਜਿਸ ਤੋਂ ਉਸਦੇ ਕੀਤੇ ਕਰਮ ਪ੍ਰਗਟ ਹੋਣ। ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ, ਇੱਥੇ ਨਾਮ ਦਾ ਅਰਥ ਹੈ ਉਹ ਅਕਾਲ ਪੁਰਖ ਆਪ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਦੇ ਧਾਰੇ ਟਿਕਾਏ ਹੋਏ, ਇਹ ਸਿਰਜੇ ਹੋਏ ਤੇ ਸਿਰਜ ਕੇ ਟਿਕਾਏ ਹੋਏ ਸਾਰੇ ਜੰਤ ਨਾਮ ਦੇ ਆਸਰੇ ਹਨ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਖੰਡ ਧਰਤੀ ਦੇ ਹਿੱਸੇ ब्रह्मंड धरती जिस विच एक सूरज एक चंद्रमा तारे होने ब्रह्मंड कहिंदे ने इह सारे दे सारे नाम दे टिकाए हन। नाम के तारे सिमरत वेद पुराण जिथे एक तारका मंडल है उस विच सूरज चंद तारे होणगे, ब्रह्मंड विच करोड़ां सूरज पता ही नहीं किन्ने अरबां चंद्रमा सूरज तारे होणगे बेअंत हन। नाम के तारे सिमरत वेद पुराण जिथे खंड ब्रह्मंड उसदे टिकाए ने, इसे तरह धार्मिक ग्रंथ सिमरतियां वेद पुराण सब उसे दे टिकाए हुए हन। नाम के तारे सुनन ज्ञान ध्यान, सुनना ज्ञान जानना ध्यान उस नाल सुरत टिकाउणी ये सब नाम दे आसरे है। नाम के तारे आकाश पताल सारे आकाश पताल नाम दे तारे नाम दे टिकाए टिके हन। नाम के तारे सगले आकार सारे आकार जिन्हियां शक्लां दिसदियां हन ये आकार हन सब नाम दे आसरे हन। नाम के तारे पुरिया सा भवन जिन्हियां पुरियां हन जिन्ने भवन हन सब नाम दे आसरे हन। नाम के संग उधरे सुन सरवन अनेकां जीव जिन्ना सुनिया ते सुन के उधार हो गया वो भी नाम दे आसरे नाम सुनिया उधार हो गया। कर कृपा जिस अपने नाम लाए कृपा करके जिन्हां नूं अपने नाम नाल जोड़ दिता। कर कृपा जिस अपना नाम लाए नानक चौथे पद में सो जनगत पाए। साहिब फरमा रहे हन जिस नूं मेहर करके अपने नाम विच जोड़ लैंदा है ओ चौथे दर्जे विच जिस नूं तुरिया कहा है उच्ची आत्मक अवस्था प्राप्त करता है। नाम दा अर्थ अकाल पुरख भी है अपाल पुरख दा नाम भी है। नाम दे भेद दसदियां सतगुरु अखीर इत्थे तक पहुंचदे हन। बलहारी जाओ जेते तेरे नाम है तेरे नाम हन जिवें एक मनुख दे कई नाम ने। बच्चा कहिंदा पिता जी उस दी माता कहिंदी है बेटा सहुरे कहिंदे ने साडा जवाई है भैन उस नूं कहिंदी है वीर है पर हस्ती एक है। बेअंत नाम हन उस दाते दे लेकिन वो एक है। साहब कहिंदे ने मैं कुर्बान जाना सब कुछ उस नाम दे आसरे ने आधार नाम है। रूप सत जंग का सत्य स्थान जिस परमात्मा दा रूप ते स्थान सदा वास्ते कायम दान हन सत हन सत पुरख केवल प्रधान। रूप सत जंग का सत्य स्थान जिस परमात्मा दा रूप सत है उसकी हस्ती सत है उसका आसन कदी नहीं डोलदा। मेरे ठाकुर पूरा तख्त अडोल रूप सत्य जंग का सत्य स्थान पुरख सत केवल प्रधान। वो सर्व व्यापक सत है वो ही केवल सब तो वड्डा है सब दे सिर ते है प्रधान है। करतूत सत्य सत जंग की बाणी करतूत दा अर्थ हुंदा कर्म उस दे कर्म बिल्कुल सत हन। कर्म उसका की है जो सृष्टि उसने साजी है उसकी बाणी सत है सदा कायम रहन वाली है। सत पुरख सब माहे समानी वो परमात्मा सत पुरख है और उसकी बाणी सारियां विच ही समाई हुई है। बाणी सब की बाणी प्रभ की सबको बोले आप अडोल न कबहू डोले। सत कर्म जंग की रचना सत उसका कर्म सत है उसकी रचना सत है। मूल सत सत्य उत्पत्त क्योंकि मूल सत है परमात्मा जो सत है उत्पत्ति उसे तो होई है। मिथ्या का यह अर्थ नहीं कि बिल्कुल मुक जाती है नहीं बदल जाती है पिछे विचार आ गया है ओ स्थूल तो सूक्ष्म हो जाता है लेकिन सूक्ष्म तो है फिर स्थूल हो जाता है। मूल सत सत्य उत्पत्त सत करनी निर्मल निर्मली उसकी करनी सत है पवित्र तो पवित्र है पर जिसे बुझाए तिसे सब भली। साहब जी कहते ने जिसनों ये समझा देवे उस वास्ते जो कुछ है भला ही भला है सुखदाई है। सत नाम प्रभ का सुखदाई सदा थे रहन वाला परमात्मा का नाम ਇਹ ਸਦਾ ਹੀ ਸੁਖਦਾਈ ਹੈ। ਵਿਸ਼ਵਾਸ ਸੱਤ ਨਾਨਕ ਗੁਰ ਤੇ ਪਾਈ, ਪਰ ਇਹ ਪਰਮਾਤਮਾ ਸੱਤ ਹੈ, ਜੋ ਕਰਦਾ ਸੱਤ ਹੈ, ਜੋਸ ਤੋਂ ਹੁੰਦਾ ਸੱਤ ਹੈ, ਇਹ ਵਿਸ਼ਵਾਸ ਕਿਹਨਾਂ ਨੂੰ ਹੈ? ਇਹ ਵਿਸ਼ਵਾਸ ਗੁਰੂ ਕੋਲੋਂ ਪ੍ਰਾਪਤ ਹੋਇਆ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੱਤ ਬਚਨ ਸਾਧੂ ਉਪਦੇਸ਼, ਸਾਧੂ ਦਾ ਉਪਦੇਸ਼ ਅਟਲ ਬਚਨ ਹਨ। ਜੋ ਬਚਨ ਸਾਧੂ ਕਰਦਾ ਹੈ ਮਿਥਿਆ ਨਹੀਂ, ਇਸ ਲਈ ਕਿਹਾ ਸਾਧ ਬਚਨ ਅਟਲਾਦਾ। ਸੱਤ ਤੇ ਜਨ ਜਾਂਕੈ ਹਿਰਦੇ ਪ੍ਰਵੇਸ਼, ਜਿਨ੍ਹਾਂ ਦੇ ਹਿਰਦੇ ਵਿੱਚ ਬਚਨ ਪ੍ਰਵੇਸ਼ ਕਰ ਜਾਂਦੇ ਹਨ ਉਹ ਵੀ ਅਟਲ ਹੋ ਜਾਂਦੇ ਹਨ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਸੱਤ ਨਿਰਤ ਬੂਝੈ ਜੇ ਕੋਏ, ਨਿਰਤ ਦਾ ਅਰਥ ਹੈ ਪਿਆਰ। ਉਸ ਸੱਤ ਨੂੰ, ਉਹ ਸਦਾ ਰਹਿਣ ਵਾਲੇ ਪ੍ਰਭੂ ਦੇ ਪਿਆਰ ਨੂੰ ਜੇ ਕੋਈ ਸਮਝ ਲਵੇ, ਬੁੱਝ ਲਵੇ, ਸਮਝ ਆ ਜਾਵੇ, ਨਾਮ ਜਪਤ ਤਾਂ ਕੀ ਗਤ ਹੋਏ। ਨਾਮ ਜਪਦਿਆਂ ਉਸਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਔਰ ਇਸ ਅਵਸਥਾ ਨੂੰ ਮੁਕਤ ਅਵਸਥਾ ਕਿਹਾ। ਇਹ ਜੀਵਨ ਮੁਕਤ ਹੈ। ਬੇਣੀ ਕਹੇ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਕਹਿਤ ਕਬੀਰਾ ਜੋਹਰ ਤੇ ਆਵੈ, ਜੀਵਤ ਬੰਧਨ ਤੋਰੈ, ਨਾਮ ਜਪਤ ਤਾਂ ਕੀ ਗਤ ਹੋਏ। ਆਪ ਸੱਤ ਕੀਆ ਸਭ ਸੱਤ, ਆਪੇ ਜਾਣੈ ਆਪਣੀ ਮਿਤ ਗਤ। ਪਰਮਾਤਮਾ ਆਪ ਸੱਤ ਹੈ, ਸੱਤ ਦਾ ਅਰਥ ਹੈ ਜੋ ਸਦਾ ਰਹਿਣ ਵਾਲਾ ਹੈ, ਤੇ ਫਿਰ ਉਸ ਤੋਂ ਸੱਤ ਤੋਂ ਅਸੱਤ ਪੈਦਾ ਨਹੀਂ ਹੋ ਸਕਦਾ। ਸੱਚ ਵਿੱਚੋਂ ਝੂਠ ਕਿਵੇਂ ਨਿਕਲੇਗਾ? ਸੱਤ ਤੋਂ ਸੱਤ ਹੀ ਪੈਦਾ ਹੋਵੇਗਾ। ਫਿਰ ਜੋ ਉਸ ਤੋਂ ਹੋਇਆ ਉਹ ਵੀ ਸੱਚਮੁੱਚ ਹੋਣ ਵਾਲਾ, ਉਹ ਵੀ ਸੱਤ ਹੈ। ਆਪ ਸੱਤ ਕੀਆ ਸਭ ਸੱਤ, ਆਪੇ ਜਾਣੈ ਆਪਣੀ ਮਿਤ ਗਤ, ਆਪਣੀ ਮਰਿਆਦਾ, ਆਪਣੀ ਮਨ ਦੀ ਹਾਲਤ ਕੀ ਹੈ ਉਹ ਆਪ ਹੀ ਜਾਣਦਾ ਹੈ। ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਜਿਸ ਦੀ ਇਹ ਸ੍ਰਿਸ਼ਟੀ ਹੈ ਸ੍ਰਿਸ਼ਟੀ ਨੂੰ ਕਰਨ ਹਾਰ ਆਪ ਹੀ ਹੈ। ਇਹ ਨਹੀਂ ਕਿ ਜਿਵੇਂ ਅਸੀਂ ਘਰ ਬਣਾਉਣ ਲਈ ਹੋਰ ਕਿਸੇ ਨੂੰ ਲਗਾ ਦਿੱਤਾ, ਸ੍ਰਿਸ਼ਟੀ ਸਾਜਣ ਲਈ ਕਿਸੇ ਹੋਰ ਨੂੰ ਲਗਾਇਆ, ਨਹੀਂ। ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਉਹ ਪਰਮਾਤਮਾ ਆਪਣੇ ਹੁਕਮ ਨਾਲ ਸਭ ਕੁਝ ਸਾਜਦਾ, ਹੁਕਮ ਹੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ। ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਹੋਰ ਬਿਲਕੁਲ ਹੀ ਨਾ ਸਮਝੋ, ਕਦੀ ਖਿਆਲ ਹੀ ਨਾ ਕਰਨਾ, ਇਹ ਵਿਚਾਰ ਹੀ ਨਾ ਮਨ ਚ ਲਿਆਉਣਾ ਕਿ ਹੋਰ ਵੀ ਕੋਈ ਹੈ ਜੋ ਸ੍ਰਿਸ਼ਟੀ ਬਣਾ ਸਕਦਾ ਹੈ, ਕਰਤਾ ਹੈ। ਕਰਤੇ ਕੀ ਮਿਤ ਨਾ ਜਾਣੇ ਕੀਆ, ਕੀਆ ਦਾ ਅਰਥ ਹੈ ਕੀਤਾ ਹੋਇਆ। ਕਰਤਾਰ ਦਾ ਕੀਤਾ ਹੋਇਆ ਹੈ ਮਨੁੱਖ ਉਸ ਕਰਤੇ ਦੀ ਮਰਿਆਦਾ ਨੂੰ ਨਹੀਂ ਸਮਝ ਸਕਦਾ। ਨਾਨਕ ਜੋਤ ਸੁਭਾਵ ਹੈ ਸੋ ਵਰਤੀਆ। ਸਾਹਿਬ ਕਹਿੰਦੇ ਨੇ ਜੋ ਕੁਛ ਕਰਦਾ ਹੈ, ਜੋ ਕੁਛ ਵਰਤਦਾ ਹੈ, ਉਹੀ ਕੁਛ ਵਰਤਦਾ ਹੈ ਜੋ ਪ੍ਰਭੂ ਨੂੰ ਪਾਉਂਦਾ ਹੈ। ਭਾਵ ਜੋ ਕਰਦਾ ਹੈ ਆਪ ਹੀ ਕਰਦਾ ਹੈ। ਬਿਸਮਨ ਬਿਸਮ ਭਏ ਬਿਸਮਾਤ, ਬਿਸਮਾਤ ਦੀ ਅਵਸਥਾ ਉਹ ਹੈ ਜੋ ਸੱਚਖੰਡ ਦਾ ਦਰਵਾਜ਼ਾ ਹੈ। ਸਤਿਗੁਰੂ ਕਹਿੰਦੇ ਨੇ ਰਚਨਾ ਵੇਖ ਕੇ ਜਾਂ ਤੇ ਬੰਦਾ ਘਿਰਨਾ ਕਰੇ। ਐਸਾ ਵੀ ਕਈਆਂ ਕਿਹਾ ਘਿਰਨਾ ਕਰ, ਨਫ਼ਰਤ ਕਰ, ਵਿਰਾਗ ਹੋ ਜਾਏ ਤਾਂ ਰੱਬ ਤੱਕ ਪਹੁੰਚੇਗਾ। ਸਾਹਿਬ ਕਹਿੰਦੇ ਨੇ ਨਹੀਂ, ਵੇਖ ਕਿੰਨੇ ਬੰਦੇ ਇੱਕ ਦੀ ਆਵਾਜ਼ ਦੂਜੇ ਨਾਲ ਨਹੀਂ ਮਿਲਦੀ। ਹੈਰਾਨ ਕੌਣ ਗੱਲ ਹੈ, ਬਿਨਾਂ ਵੇਖਿਆ ਕਹਿ ਸਕਣਾ ਇਹ ਕੌਣ ਹੈ, ਬਿਨਾਂ ਵੇਖਿਆ ਕਹਿ ਸਕਣਾ ਬਿੱਲੀ ਬੋਲ ਰਹੀ ਹੈ, ਇਹ ਕੁੱਤਾ ਬੋਲਦਾ ਹੈ, ਇਹ ਗਾਂ ਦੀ ਆਵਾਜ਼ ਹੈ। ਕਿੰਨੇ ਮਨੁੱਖ ਨੇ, ਹਰ ਇੱਕ ਦੇ ਫਿੰਗਰ ਪ੍ਰਿੰਟ ਅਲਹਿਦਾ ਅਲਹਿਦਾ ਨੇ, ਇੱਕ ਨਾਲ ਦੂਸਰੇ ਦਾ ਚਿਹਰਾ ਨਹੀਂ ਰਲਦਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਅੱਜ ਅਸੀਂ ਅੱਖਰ ਪੜ੍ਹਦੇ ਹਾਂ, 3000 ਦੇ ਕਰੀਬ ਭਾਸ਼ਾ ਹਨ, ਪਰ ਪਹਿਲੇ ਦਿਨ ਜਿਸਨੇ ਊੜਾ ਏੜਾ ਲਿਖਿਆ ਉਸਨੂੰ ਕੌਣ ਦੱਸ ਗਿਆ? ਪਹਿਲੇ ਦਿਨ ਜਿਸਨੇ ਅਲਫ਼ਬੇ ਲਿਖੀ ਉਸਨੂੰ ਕੌਣ ਸਮਝਾ ਗਿਆ? ਪਹਿਲੇ ਦਿਨ ਜਿਸਨੇ ਏ ਬੀ ਲਿਖੀ ਉਸਨੂੰ ਕੌਣ ਦੱਸ ਗਿਆ? ਪਹਿਲੇ ਦਿਨ ਜਿਸਨੇ ਰਾਗ ਗਾਇਆ ਉਹਨੂੰ ਕੌਣ ਸਮਝਾ ਗਿਆ? ਬਿਸਮਨ ਬਿਸਮ ਭਏ ਬਿਸਮਾਦ, ਕਹਿੰਦੇ ਨੇ ਵਿਸਮਾਦ ਹੋ ਜਾਂਦਾ ਜਿਸਨੇ ਉਸਦੀ ਬਜ਼ੁਰਗੀ ਨੂੰ ਸਮਝਿਆ, ਉਸਦੀ ਵਡਿਆਈ ਨੂੰ ਸਮਝਿਆ, ਆਨੰਦ ਆਇਆ। ਜਿਨ ਬੂਝਿਆ ਤਿਸ ਆਇਆ ਸੁਆਦ, ਜਿਸ ਨੇ ਇਸ ਗੱਲ ਨੂੰ ਸਮਝ ਲਿਆ ਉਹਨੂੰ ਹੀ ਸੁਆਦ ਆਇਆ ਹੈ। ਪ੍ਰਭ ਕੈ ਰੰਗ ਰਾਚ ਜਨ ਰਹੇ, ਪ੍ਰਭੂ ਦੇ ਪਿਆਰ ਵਿੱਚ ਉਸਦੇ ਸੇਵਕ ਰਚੇ ਹੋਏ ਨੇ, ਅਭੇਦ ਹਨ। ਗੁਰ ਕੈ ਬਚਨ ਪਦਾਰਥ ਲਹਿ, ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਉਹਨਾਂ ਨੇ ਪਦਾਰਥ ਪ੍ਰਾਪਤ ਕਰ ਲਿਆ ਜਿਸ ਨੂੰ ਨਾਮ ਕਹਿੰਦੇ ਹਾਂ। ਇਸ ਦੀ ਪ੍ਰਾਪਤੀ ਨਾਲ ਜੀਵਨ ਵਿਸਮਾਦ ਨਾਲ ਭਰ ਗਿਆ ਹੈ। ਪ੍ਰਭ ਕੈ ਰੰਗ ਰਾਚ ਜਨ ਰਹਿ, ਗੁਰ ਕੈ ਬਚਨ ਪਦਾਰਥ ਲਹਿ, ਓਏ ਦਾਤੇ ਦੁੱਖ ਕੱਟਣ ਹਾਰ। ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਗਿਆ ਉਹ ਦਾਤੇ ਬਣ ਗਏ, ਉਹ ਦੂਸਰਿਆਂ ਦੇ ਦੁੱਖ ਮੁਕਾਉਣ ਵਾਲੇ ਬਣ ਗਏ। ਉਹਨਾਂ ਨੇ ਜੋ ਕੀਤਾ ਨਜ਼ਰ ਭਰ ਕੇ ਵੇਖਿਆ, ਅਸਲ ਵਿੱਚ ਬਾਹਰੋਂ ਬਾਹਰੋਂ ਦਿਸਦਾ, ਅੰਦਰੋਂ ਸਾਨੂੰ ਨਜ਼ਰ ਨਹੀਂ ਆਉਂਦਾ। ਵਜ਼ੀਰ ਖਾਂ ਹਕੀਮ ਸੀ, ਜਲੋਧਰ ਦਾ ਰੋਗ ਹੋ ਗਿਆ। ਅੱਜ ਇੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਇੱਥੇ ਆਇਆ। ਗੁਰੂ ਅਰਜਨ ਦੇਵ ਜੀ ਨੇ ਇਸ਼ਾਰਾ ਕੀਤਾ ਕਿ ਵਿਲਕ ਰਹੇ ਹੈ, ਰੋ ਰਹੇ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਕਾਰ ਦੀ ਭਰੀ ਟੋਕਰੀ ਪੇਟ 'ਤੇ ਸੁੱਟ ਦਿੱਤੀ, ਟੋਕਰੀ ਡਿੱਗੀ, ਪੇਟ ਸਾਫ਼ ਹੋ ਗਿਆ। ਉਸ ਤੋਂ ਬਾਅਦ ਸੁਖਮਨੀ ਸਾਹਿਬ ਸੁਣਿਆ। ਵਜ਼ੀਰ ਖਾਨ ਰੋਜ਼ਾਨਾ ਸੁਖਮਨੀ ਸਾਹਿਬ ਸੁਣਦਾ ਸੀ, ਪਰ ਸੁਖਮਨੀ ਸਾਹਿਬ ਜ਼ੁਬਾਨੀ ਯਾਦ ਕਰ ਲਏ ਆ। ਸੱਚ ਹੈ, ਬਾਬਾ ਬੁੱਢਾ ਸਾਹਿਬ ਵਰਗੇ ਬ੍ਰਹਮ ਗਿਆਨੀ ਜਿੱਥੇ ਵਿਸਮਾਦ ਅਵਸਥਾ ਵਿੱਚ ਆਪ ਹਨ, ਉਹ ਦਾਤੇ ਵੀ ਬਣ ਜਾਂਦੇ ਨੇ, ਦੂਸਰਿਆਂ ਦੇ ਵੀ ਦੁੱਖ ਕੱਟਣ ਹਾਰ ਬਣ ਜਾਂਦੇ ਨੇ। ਜਾਂ ਕਹਿ ਸੰਗ ਤਰੇ ਸੰਸਾਰ, ਉਹਨਾਂ ਦੇ ਸੰਗ ਵਿੱਚ ਸੰਸਾਰ ਤਰ ਜਾਂਦਾ ਹੈ। ਜਨ ਕਾ ਸੇਵਕ ਸੋ ਵੱਡ ਪਾਗੇ, ਰੱਬ ਦੇ ਸੇਵਕ ਦਾ ਵੀ ਜੋ ਅੱਗੋਂ ਸੇਵਕ ਹੈ ਵੱਡੇ ਪਾਗਾਂ ਵਾਲਾ। ਨੌਕਰੀ ਤੇ ਕਰਨੀ ਹੀ ਹੈ, ਪਰ ਕਿਸੇ ਦੁਸ਼ਤੀ ਨਾ ਕਰਨੀ ਪਵੇ। ਰੱਬ ਦੇ ਸੇਵਕ ਦਾ ਕੋਈ ਸੇਵਕ ਬਣ ਜਾਏ ਵਡਭਾਗੀ। ਭਾਈ ਵੀਰ ਸਿੰਘ ਜੀ ਨੂੰ ਇੱਕ ਵਾਰ ਸਮੁੰਦਰ ਦੇ ਕਿਨਾਰੇ ਬੰਬਈ 'ਚ ਇੱਕ ਸੱਜਣ ਮਿਲਿਆ ਤੇ ਭਾਈ ਸਾਹਿਬ ਪੁੱਛਦੇ ਨੇ, ਸਰਦਾਰ ਜੀ ਤੁਸੀਂ ਇੱਥੇ ਕੀ ਕਰਦੇ ਹੋ? ਕਹਿਣ ਲੱਗਾ, ਜੀ ਮੇਰੀ ਨੌਕਰੀ ਹੈ, ਜਿਹੜਾ ਕੋਈ ਡੁੱਬਦਾ ਹੋਵੇ ਨਾ ਮੈਂ ਬਚਾਉਣਾ, ਮੈਂ ਦੌੜ ਕੇ ਉਹਨੂੰ ਜਾ ਕੇ ਕੱਢਣਾ ਸਮੁੰਦਰ 'ਚੋਂ ਬਚਾਉਣਾ। ਭਾਈ ਸਾਹਿਬ ਕਹਿਣ ਲੱਗੇ, ਤੇਰੇ ਚੰਗੇ ਭਾਗ ਨੇ। ਅਨੇਕਾਂ ਲੋਕ ਰੋਟੀ ਤੇ ਖਾਂਦੇ ਨੇ ਪਰ ਬੇਈਮਾਨੀ ਕਰਕੇ, ਬੁਰਾ ਕਰਕੇ। ਭਈ ਚੰਗਾ ਬਹਾਨਾ, ਤੂੰ ਡੁੱਬਦਿਆਂ ਨੂੰ ਬਚਾਉਣਾ ਤੇ ਰੋਟੀ ਖਾਣਾ। ਡੁੱਬਦਿਆਂ ਨੂੰ ਬਚਾਉਣ ਵਾਲੇ ਧਨ ਨੇ ਜਿਹੜੇ ਸੇਵਕਾਂ ਦੇ ਸੇਵਕ ਬਣਦੇ ਨੇ, ਦਾਸਾਂ ਦੇ ਦਾਸ ਬਣਦੇ ਨੇ, ਤਰਿਆਂ ਦਾ ਸੰਗ ਉਹਨਾਂ ਨੂੰ ਪ੍ਰਾਪਤ ਹੁੰਦਾ। ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕਾ ਸੰਗ ਏਕ ਲਿਵ ਲਾਗੀ। ਜਨ ਦਾ ਸੇਵਕ ਜਿਹੜਾ ਹੈ, ਉਸਦੇ ਸੰਗ ਵਿੱਚ ਰਹਿਣ ਵਾਲਾ ਹੈ, ਉਸਨੂੰ ਇੱਕ ਪਰਮਾਤਮਾ ਨਾਲ ਲਿਵ ਉਸਦੀ ਜੁੜ ਜਾਂਦੀ ਹੈ, ਇੱਕ ਨਾਲ ਲਿਵ ਲੱਗ ਜਾਂਦੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਰੱਬ ਦਾ ਸੇਵਕ ਗੋਬਿੰਦ ਦੇ ਗੁਣ ਗਾਉਂਦਾ, ਉਸ ਦਾ ਕੀਰਤਨ ਕਰਦਾ ਹੈ। ਤੇ ਕੀਰਤਨ ਦਾ ਫਲ ਕੀ ਹੈ? ਸਤਿਗੁਰੂ ਕਹਿੰਦੇ ਨੇ ਕੀਰਤਨ ਕਰ, ਫਲ ਕੀ ਮੰਗ, ਜਿਸ ਦਾ ਕੀਰਤਨ ਹੈ ਮੈਨੂੰ ਉਹ ਮਿਲ ਜਾਏ, ਤੇਰਾ ਮਨ ਸੁਚੇਤ ਹੋ ਜਾਏ। ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹ ਮਨ ਜਾਗੈ। ਨਾਨਕ ਕਹੇ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਐਸਾ ਕੀਰਤਨ ਕਰ ਮਨ ਮੇਰਾ, ਈਹਾਂ ਊਹਾਂ ਜੋ ਕਾਮ ਤੇਰਾ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੋਬਿੰਦ ਦੇ ਗੁਣਾਂ ਦਾ ਕੀਰਤਨ ਗਾਉਣਾ, ਮਹਿਮਾ ਕਰਨੀ ਸੇਵਕ ਕਰਦਾ। ਗੁਰ ਪ੍ਰਸਾਦ ਨਾਨਕ ਫਲ ਪਾਵੈ, ਗੁਰੂ ਦੀ ਕਿਰਪਾ ਨਾਲ। ਸਾਹਿਬ ਜੀ ਕਹਿੰਦੇ ਨੇ ਇਹ ਫਲ ਪ੍ਰਾਪਤ ਕਰਦਾ ਹੈ, ਇਹ ਫਲ ਮਹਾਨ ਹੈ। ਧਨ ਹਨ ਉਹ ਜਿਨ੍ਹਾਂ ਨੂੰ ਨਾਮ ਰੂਪੀ ਫਲ ਮਿਲਿਆ। ਸਿਮਰਨ ਕਰੀਏ, ਬੰਦਗੀ ਕਰੀਏ, ਇਹ ਵੇਖੀਏ ਨਾਮ ਦੀ ਪ੍ਰਾਪਤੀ ਹੋ ਗਈ। ਨਾਮ ਦੀ ਪ੍ਰਾਪਤੀ ਜਿਸ ਦਿਨ ਹੋ ਗਈ, ਉਸ ਦਿਨ ਨਿਸ਼ਾਨੀ ਇਹ ਹੈ, ਮਾਨ ਨਹੀਂ ਰਹੇਗਾ। ਜਿੱਥੇ ਨਾਮ ਹੈ ਉੱਥੇ ਮਾਨ ਨਹੀਂ, ਜਿੱਥੇ ਮਾਨ ਹੈ ਉੱਥੇ ਨਾਮ ਨਹੀਂ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ। ਨਾਮ ਦੀ ਪ੍ਰਾਪਤੀ ਹੋ ਗਈ, ਮਨੁੱਖ ਰੱਬ ਬਣ ਗਿਆ, ਪਰਮਾਤਮਾ ਵਿੱਚ ਲੀਨ ਹੋ ਗਿਆ, ਬੂੰਦ ਸਾਗਰ ਬਣ ਗਈ। ਇਹ ਕੀਰਤਨ ਕਰਦੇ ਉਸ ਦਰ ਤੇ ਪਹੁੰਚਣਾ ਹੈ, ਕੀਰਤਨ ਕਰਦੇ ਜਾ ਸਕਦੇ ਹਾਂ, ਰੋਂਦੇ ਤੋਂਦੇ ਜਾਣ ਦੀ ਲੋੜ ਕੀ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।